ਤੂੰ ਬੁਰਕੀ ਮਾਸ ਦੀ ਕੱਢ ਕੇ ਤੇ ਲੂਣ ਨਾਲ ਭਰਿਆ, ਉਹ ਲੂਣ ਭਰਨ ਵਾਲਾ ਤੇ ਕੋਈ ਅਕਸ਼ਰ ਨਹੀਂ। 32 ਮੁੰਡੇ ਕੇਵਲ ਸਿੱਖਾਂ ਦੇ ਪੁਲਿਸ ਵਿੱਚੋਂ ਨੌਕਰੀ ਤੋਂ ਕੱਟੇ ਆ, ਹਿੰਦੂਆਂ ਦਾ ਕੋਈ ਨਹੀਂ। ਅੱਜ ਫੈਡਰੇਸ਼ਨ ਦੇ ਵਿਦਿਆਰਥੀ ਵੀ ਕਾਫੀ ਹਜ਼ਾਰਾਂ ਦੀ ਗਿਣਤੀ ਹਿਸਾਬ ਨਾਲ ਆਏ ਹੈ, ਹੋਰ ਵੀ ਗੁਰਦੁਆਰੇ ਗੁਰੂ ਕੀ ਸੰਗਤ ਰੂਪ ਵਿੱਚ ਆਪਾਂ ਇਕੱਤਰ ਹੋਏ ਹਾਂ। ਆਹ ਹਰਮਿੰਦਰ ਸਿੰਘ ਸੰਧੂ ਨੂੰ ਇਹਨੂੰ ਵੀ ਪੁੱਛਾ ਲਟਕਾ ਸੀ ਤੇ ਨਜ਼ਰਬੰਦ ਕੀਤਾ ਸੀ। ਬੂਆ ਸਿੰਘ ਤੇ ਉਹਦੇ ਨਾਲ ਦੇ ਸਾਥੀਆਂ ਨੂੰ ਉਹਨਾਂ ਨੂੰ ਇੱਕ ਇੱਕ ਸਾਲ ਵਾਸਤੇ ਨਜ਼ਰਬੰਦ ਕੀਤਾ। 20 ਤਰੀਕ ਨੂੰ ਉਹਨਾਂ ਨੇ ਬਰੀ ਹੋਣਾ ਸੀ ਤੇ ਖਾਲਸਾ ਜੀ 19 ਤਰੀਕ ਨੂੰ ਜੇਲ੍ਹ ਵਿੱਚੋਂ ਕੱਢ ਕੇ ਥਾਣੇ ਲਿਜਾ ਕੇ ਫਿਰ ਕੇਸ ਪਾ ਦਿੱਤਾ। ਕਹਿੰਦੇ ਤੁਸੀਂ ਅੰਦਰ ਬੈਠਿਆਂ ਨੇ, ਇਹ ਭਾਰਤ ਘੜੀ ਆ ਕਿ ਜਦੋਂ ਅਸੀਂ ਬਾਹਰ ਨਿਕਲੇ ਤੁਸੀਂ ਸਲਾਨਾ ਕੰਮ ਕਰਨਗੇ। ਗਵਾਹੀ ਕੋਈ ਨਹੀਂ ਦਿੰਦਾ, ਸਬੂਤ ਕੋਈ ਨਹੀਂ, ਕੇਵਲ ਸਿਰ ਤੇ ਪੱਕ ਬੱਧੀ ਹੋਣ ਦੇ ਨਾਤੇ ਇਹ ਗੁਨਾਹ ਇਹ ਦੋਸ਼ ਆਪਣੇ ਤੇ ਖਾਲਸਾ ਜੀ ਲੱਗ ਰਹੇ ਹੈ। ਅੱਜ ਕੱਲ ਮੈਂ ਨਾ ਪੜਿਆ ਸੀ ਦੋ ਵਿਦਿਆਰਥੀਆਂ ਦਾ, ਉਹਨਾਂ ਨੂੰ ਸਾਲ ਵਾਸਤੇ ਦੋਹਾਂ ਨੂੰ ਨਜ਼ਰਬੰਦ ਫੇਰ ਕਰ ਦਿੱਤਾ। ਕਿਉਂ ਕੀਤਾ? ਕਿ ਸਿੱਖਾਂ ਦੇ ਪੁੱਤ ਹੈ, ਇੰਨੀ ਸੰਗਤ ਬੈਠੀ ਹੈ, ਇੱਕ ਵਿਅਕਤੀ ਤੁਹਾਡੇ ਵਿੱਚੋਂ ਗੁਰੂ ਦਾ ਪਿਆਰਾ ਉੱਠ ਕੇ ਦੱਸੇ ਪੰਜਾਬ ਵਿੱਚ ਕਿਸੇ ਹਿੰਦੂ ਦੇ ਪੁੱਤ ਨੂੰ ਨਜ਼ਰਬੰਦ ਕੀਤਾ? ਇੱਕ ਵਿਅਕਤੀ ਨੂੰ ਵੀ। ਸਿੱਖਾਂ ਦੀ ਲੜਕੀ ਨੌਜਵਾਨ ਬੀਬੀ ਉਹਦੇ ਕੱਪੜੇ ਲਵਾ ਕੇ ਪੁਲਿਸ ਕਰਮਚਾਰੀਆਂ ਨੇ ਪਿਤਾ ਨਾਲ ਸੰਬੰਧ ਕਰਾਇਆ ਜਨਤਾ ਦੇ ਸਾਹਮਣੇ। ਕੱਲ ਖੁਰਦ ਥਾਣੇ ਵਿੱਚ ਉਸ ਪੁਲਿਸ ਦੇ ਛੋਟੇ ਸੁਭਾਅ ਵਾਲੇ ਕਰਮਚਾਰੀ ਦੇ ਉੱਪਰ ਕੋਈ ਖਾਲਸਾ ਜੀ ਮੁਕੱਦਮਾ ਨਹੀਂ, ਕੋਈ ਐਕਸ਼ਨ ਨਹੀਂ, ਕਿਉਂਕਿ ਸਿੱਖਾਂ ਦੀ ਲੜਕੀ ਨਾਲ ਹੋਇਆ। ਮੈਂ ਕਿਸੇ ਦੇ ਮਰਨ ਦੇ ਬਹੁਤਾ ਹੱਕ ਵਿੱਚ ਨਹੀਂ, ਮੈਂ ਮਾਰਨ ਦੇ, ਪਰ ਗੱਲ ਕਰਨ ਤੋਂ ਸੰਕੋਚ ਨਹੀਂ ਕਰਾਂਗਾ। ਆਹ ਪਟਿਆਲੇ ਪੁਲਿਸ ਦੀ ਗੋਲੀ ਨਾਲ ਕਹਿੰਦੇ ਕੋਈ ਹਿੰਦੂ ਮਰ ਗਏ, ਕਿੰਨਾ ਪ੍ਰੈਸ ਕੱਟਿਆ ਮਹਾਸ਼ਾ, ਕਹਿੰਦੇ ਵੀ ਹਿੰਦੂ ਮਾਰ ਦਿੱਤੇ, ਬੜਾ ਪਾਪ ਹੋ ਗਿਆ। ਇਹ ਦੇਸ਼ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਚਾਹੀਦਾ ਕਿ ਜੇ ਸਿੱਖ ਕਹਿੰਦੇ ਆ ਕਿੰਨੇ ਫਿਰ ਕਪਰਸ, ਉਹ ਤੁਹਾਡਾ ਇੱਕ ਮਰ ਗਿਆ ਤੇ ਤੁਹਾਨੂੰ ਬਾਵਾ ਕਰਨ ਲੱਗ ਪਏ, ਸਿੱਖਾਂ ਦੇ 200 ਮਾਰ ਦਿੱਤੇ ਆ, ਕਿਸੇ ਦੀ ਜ਼ਬਾਨ ਉੱਤੇ ਗੱਲ ਖੁੱਲੀ ਹੈ ਕੋਈ? ਇਹ ਖਾਲਸਾ ਦੀ ਗੁਲਾਮੀ ਦੀਆਂ ਨਿਸ਼ਾਨੀਆਂ, ਅਤਿਆਚਾਰ ਹੈ। ਸਿੱਖ ਕੌਮ ਨੂੰ ਵੱਖਰੀ ਕੌਮ ਮੰਨਣ ਵਾਸਤੇ ਤਿਆਰ ਨਹੀਂ। ਸੁਬਰਾਮਨੀਅਮ ਤੇ ਰਾਮ ਜੇਠਮਲਾਨੀ ਨਾਲ ਗੱਲਬਾਤ ਮੇਰੀ ਹੋਈ ਸੀ, ਬੜੇ ਸਿਆਣੇ ਆਪਣੇ ਆਪ ਨੂੰ ਕਹਾਉਂਦੇ ਆ, ਕਹਿੰਦੇ ਵੀ ਵੱਖਰੀ ਕੌਮ ਕਿਵੇਂ ਆ, ਮੈਂ ਕਿਹਾ ਸਿੱਧ ਕਰਦੀਏ ਮੰਨੋਗੇ? ਕਹਿੰਦੇ ਵੀ ਫੇਰ ਤਾਂ ਸ਼ਾਇਦ ਮੈਂ ਸੁਕਾਉਣ ਦੇ ਕੁਝ ਨਿਸ਼ਾਨੇ ਆ ਵੱਖਰੇ ਪੰਨ ਦੇ, ਸਾਡਾ ਇਸ਼ਟ ਲੋਕਾਂ ਨਾਲੋਂ ਵੱਖਰਾ। ਕੀ ਸਤਾਰੇ ਆ ਖਾਲਸਾ ਜੀ ਕੁਰਾਨ ਦੇ, 18 ਤਿਆਰ ਗੀਤਾ ਦੇ, ਗੀਤਾ ਦੇ ਵਿੱਚ ਕਿਸੇ ਮੁਸਲਮਾਨ ਦੀ ਬੇਹਤਰੀ ਪ੍ਰਾਪਤੀ ਵਾਸਤੇ ਨਹੀਂ ਲਿਖਿਆ। ਸੋ ਗੀਤਾ ਦੇ ਵਿੱਚ ਕਿਸੇ ਮੁਸਲਮਾਨ ਦੀ ਕਲਿਆਣ ਵਾਸਤੇ ਨਹੀਂ ਲਿਖਿਆ, ਤੇ ਕੁਰਾਨ ਦੇ 30 ਸਪਾਰਿਆਂ ਵਿੱਚ ਕਿਸੇ ਹਿੰਦੂ ਦੀ ਕਲਿਆਣ ਵਾਸਤੇ ਨਹੀਂ ਲਿਖਿਆ। ਪਰ ਜਿਸ ਸਥਾਨ ਤੇ ਅੱਜ ਆਪਾਂ ਬੈਠੇ ਹਾਂ, ਜਿਸ ਇਸ਼ਟ ਦੇ ਆਪਾਂ ਉਪਾਸ਼ਕ ਹਾਂ, ਉਹਦੇ ਵਿੱਚ ਕਬੀਰ ਜਲਾਹਾ ਜੀ ਵੀ ਬੈਠੇ ਹੈ, ਭਗਤ ਰਵਿਦਾਸ ਕੁਮਿਆਰ ਜੀ ਵੀ ਕੁਮਿਆਰ ਦੇ ਵਿੱਚੋਂ ਭਗਤ ਰਵਿਦਾਸ ਜੀ ਬੈਠੇ ਹੈ, ਕੁਮਿਆਰਾਂ ਵਿੱਚੋਂ ਦੇਵੀ ਜੀ ਬੈਠੇ ਹੈ, ਜੱਟਾਂ ਵਿੱਚੋਂ ਧੰਨਾ ਜੀ ਬੈਠੇ ਹੈ, ਬ੍ਰਾਹਮਣਾਂ ਵਿੱਚੋਂ ਜੈਦੇਵ ਜੀ ਬੈਠੇ ਹੈ, ਛਿੰਦਿਆਂ ਵਿੱਚੋਂ ਨਾਮਦੇਵ ਜੀ ਬੈਠੇ ਹੈ, ਨਾਈਆਂ ਦੇ ਵਿੱਚੋਂ ਸੈਨ ਨਾਈ ਜੀ ਬੈਠੇ ਹੈ। ਇਹਨੂੰ ਥਾਂ ਨਹੀਂ ਮਿਲਿਆ ਇੱਥੇ। ਮਸੀਤ ਦੇ ਵਿੱਚ ਹਿੰਦੂ ਨਹੀਂ ਮੱਥਾ ਟੇਕ ਸਕਦਾ, ਸ਼ਿਵ ਦੁਆਲੇ ਵਿੱਚ ਮੁਸਲਮਾਨ ਨਹੀਂ ਮੱਥਾ ਟੇਕ ਸਕਦਾ, ਪਰ ਇਸ ਦਰਵਾਜ਼ੇ ਤੋਂ ਕਿਸੇ ਨੂੰ ਰੋਕਿਆ ਕਰੇ? ਸਾਡਾ ਵੱਖਰਾ ਪਣ ਹੈ ਦੁਨੀਆਂ ਵਿੱਚ ਵਿਚਰੋ। ਮੈਂ ਵੀ ਹਿੰਦੁਸਤਾਨ ਦੇ ਬਾਹਰ ਗਿਆ, ਕੁਝ ਥਾਵਾਂ ਤੇ ਗਾਇਆ ਵਿੱਚ ਗਿਆ, 4 ਕਰੋੜ ਰੁਪਇਆ ਬੁੱਧ ਦੇ ਮੰਦਿਰ ਤੋਂ ਲੱਗਾ, ਪਰ ਜੇ ਉੱਥੇ ਕਿਸੇ ਨੇ ਪਾਣੀ ਪੀਣਾ ਹੋਵੇ ਤਾਂ 50 ਪੈਸੇ ਫਿੱਕੇ ਗਲਾਸ ਪਾਣੀ ਦੇ ਦੇਣੇ ਪੈਣਗੇ, ਮੁੱਲ ਨੂੰ ਮਿਲੇਗਾ, ਮੁਫ਼ਤ ਨਹੀਂ। ਲੰਗਰ ਦੀ ਪੰਗਤ ਨਾ ਮਸੀਤ ਵਿੱਚ, ਨਾ ਸ਼ੋਦਰਾਂ ਦੇ ਵਿੱਚ ਨਹੀਂ ਕਿਤੋਂ ਮਿਲੇਗੀ, ਨਾ ਗਰਜੇ 'ਚ, ਕੇਵਲ ਲੰਗਰ ਦੀ ਪੰਗਤ ਦਾ ਗੁਰੂ ਰਾਮਦਾਸ ਦਾ, ਗੁਰੂ ਨਾਨਕ ਦੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚੋਂ ਮਿਲੂ, ਨਾ ਲੰਗਰ ਕਿਤੋਂ ਨਹੀਂ ਮਿਲੇਗਾ ਤੁਹਾਨੂੰ। ਉਹ ਜੇਠ ਮਲਾਨੀ ਕਹਿਣ ਲੱਗਾ ਵੀ ਮੈਂ ਤਾਂ ਹਿੰਦੁਸਤਾਨ ਦੀ ਸਾਰੀ ਗਿਣਤੀ ਨੂੰ ਕੌਣ ਮੰਨਦਾ, ਮੈਂ ਠੀਕ ਹੈ, ਆਪਣੇ ਦੇਸ਼ ਕਿੰਨੇ ਹੈ? ਕਹਿੰਦਾ ਵੀ 117, ਮੈਂ 117 ਕੌਮਾਂ ਹੋ ਗਈਆਂ, 118 ਸੱਤਾਂ ਮੰਨ ਲਓ, ਕਿਹੜੀ ਦੇਵਤਾ ਪੈ ਜੂ? ਕਹਿੰਦਾ ਵੀ ਅਸੀਂ ਨਹੀਂ। ਮੈਂ ਉਹਨੂੰ ਪੁੱਛਿਆ ਵੀ ਜਿਹੜਾ ਵਿਧਾਨ ਦੀ 25 ਧਾਰਾ ਵਿੱਚ ਇਹ ਲਿਖਿਆ ਹੋਇਆ ਕਿ ਜੈਨੀ ਵੀ ਹਿੰਦੂ, ਬੋਧੀ ਵੀ ਹਿੰਦੂ, ਸਿੱਖ ਵੀ ਹਿੰਦੂ, ਜੇ ਹਿੰਦੁਸਤਾਨ ਦੀ ਸਾਰੀ ਜਨਤਾ ਇੱਕ ਕੌਮ ਹੈ ਤੇ ਇਹਨਾਂ ਤਿੰਨਾਂ ਦਾ ਵਿਸ਼ੇਸ਼ ਨਾਂ ਲਿਖਣ ਦੀ ਕੀ ਲੋੜ ਪਈ ਵਿਧਾਨ ਵਿੱਚ? ਕਹਿੰਦਾ ਵੀ ਜਵਾਬ ਕੋਈ ਨਹੀਂ। ਸੈਂਟਰ ਦਾ ਵਕੀਲ ਸੁਪਰੀਮ ਕੋਰਟ ਦਾ 12,000 ਰੁਪਇਆ ਇੱਕ ਘੰਟੇ ਦੀ ਬਹਿਸ ਦਾ ਲੈਂਦਾ ਤੇ ਕਹਿੰਦਾ ਜਵਾਬ ਕੋਈ ਨਹੀਂ, ਤੇ ਮੇਰੇ ਕੀ ਵਾਸਤੇ ਜਵਾਬ ਨਹੀਂ ਤੇ। ਤੁਸੀਂ ਦੱਸੋ ਵੱਖਰੀ ਕੌਮ ਹੈ ਜਾਂ ਨਹੀਂ। ਸੋ ਇਹਨੂੰ ਮੰਨਣ ਤੋਂ ਮੁਨਕਰ ਕਿਉਂ ਹੈ ਕਿ ਇਹ ਰੜਕ ਨਾਲ ਜਾਣ ਵਾਲੀ ਕੌਮ ਹੈ, ਅਣਖ ਨਾਲ ਜਾਣ ਵਾਲੀ ਕੌਮ ਹੈ। ਉਹਨੂੰ ਮੈਂ ਪੁੱਛਿਆ, ਕਹਿੰਦੇ ਜਿਹੜੇ ਇਕੱਠਾ ਹੋ ਰਿਹਾ ਹਿੰਦੂਆਂ ਨਾਲ, ਸਿੱਖਾਂ ਇੱਕ ਫਿਰਕਾ ਪ੍ਰਾਪਤੀ ਕਿੰਨਾਂ ਵਿੱਚੋਂ ਆਉਂਦੀ ਹੈ। ਮੈਂ ਉਹਨੂੰ ਪੁੱਛਿਆ ਵੀ ਜਿਸ ਵੇਲੇ ਐਮਰਜੈਂਸੀ ਦਾ ਮੋਰਚਾ ਲੱਗਾ ਸੀ, ਲੰਗੋਵਾਲ ਨੂੰ ਅਸਕਰੀ ਲਾਈ ਸੀ? ਕਹਿੰਦਾ ਨਹੀਂ। ਮੈਂ ਤਲਵੰਡੀ ਨੂੰ, ਦੌੜੇ ਨੂੰ, ਬਾਦਲ ਨੂੰ, ਬਾਕੀ ਲੀਡਰਾਂ ਨੂੰ, ਭਿੰਡਰਾਂ ਵਾਲਿਆਂ ਨੂੰ, ਕਹਿੰਦਾ ਕਿਸੇ ਨੂੰ ਨਹੀਂ ਲੱਗੀ। ਅਤੇ ਮੈਂ ਪੜ੍ਹਿਆ ਤੁਹਾਨੂੰ ਕਿਹਨੇ ਸੀ, ਕਹਿੰਦੇ ਹਿੰਦੂਆਂ ਨੇ, ਕਿਹਨੂੰ ਕਹਿੰਦੇ ਹਿੰਦੂਆਂ ਨੂੰ, ਅਤੇ ਮੈਂ ਸਾਨੂੰ ਕੀ ਲੋੜ ਪੈ ਗਈ ਇੱਥੋਂ ਮੋਰਚਾ ਲਾਉਣ ਦੀ ਤਖ਼ਤ ਸਾਹਿਬ ਤੋਂ। ਜੇ ਸਾਡੇ ਵਿੱਚ ਭਰਪਾ ਸੀ, ਸਾਡੇ ਵਿੱਚ ਮਾਨਵਤਾ ਦਾ ਪਿਆਰ ਸੀ, ਸਾਡਾ ਦ੍ਰਿੜ ਨਿਸ਼ਚਾ ਸੀ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਦੇ ਭਲੇ ਦੇ ਸੀ ਪ੍ਰਤੀਕ ਸੀ, ਅਤੇ ਤਾਂ ਹੀ ਇੱਥੋਂ ਅਸੀਂ ਮੋਰਚਾ ਲਾਇਆ। ਤੁਹਾਨੂੰ ਕਿਹੜਾ ਝੁਕਰਾਇਆ? ਤੁਸੀਂ ਦੱਸੋ 66 ਕਰੋੜ ਦੀ ਗਿਣਤੀ ਵਾਲਿਆਂ ਵਿੱਚੋਂ ਆਪਣੇ ਆਪ ਨੂੰ ਸੁਰੱਖਿਅਤ ਕਰਨ ਵਾਸਤੇ ਜੇਲ੍ਹਾਂ ਵਿੱਚ ਕਿੰਨੇ ਗਏ, ਅਤੇ ਤੁਹਾਨੂੰ ਛੁਡਾਉਣ ਵਾਸਤੇ 2.25 ਕਰੋੜ ਦੀ ਗਿਣਤੀ ਵਿੱਚੋਂ ਕਿੰਨੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ? ਕਹਿੰਦਾ ਵੀ ਤੁਹਾਡੀਆਂ ਜ਼ਿਆਦਾ ਸੀ, ਅਤੇ ਮੈਂ ਕਹਾਂ ਅਸੀਂ ਸਮੁੱਚੇ ਤੌਰ 'ਤੇ ਪੰਜਾਬੀਆਂ ਵਾਸਤੇ ਮੰਗ ਰਹੇ ਹਾਂ। ਮੰਗਾਂ ਨਹੀਂ ਮੰਗ ਰਹੇ, ਹੱਕ ਮੰਗ ਰਹੇ, ਹੱਕ ਹੱਕ ਲੈਣੇ ਵੀ ਹੈ। ਇਹ ਨਹੀਂ ਕੱਲਾ ਵੀ ਲੈਣੇ ਨੇ ਕੱਲੀਆਂ ਗੱਲਾਂ, ਭਾਵੇਂ ਪੁੱਤਰਾ ਪੁੱਤਰਾ ਹੋਣਾ ਪਵੇ, ਹੱਕ ਲੈਣੇ ਹਰ ਹਾਲਤ ਲੈ ਕੇ ਛੱਡਣੇ ਹੈ। ਖਾਲਸਾ ਜੀ, ਜਦੋਂ ਉਹਨੇ ਪੁੱਛਿਆ ਵੀ ਤੂੰ ਇਹ ਦੱਸ, ਸ਼੍ਰੋਮਣੀ ਅਕਾਲੀ ਦਲ ਨੇ ਇਕੱਠਿਆ ਹੋ ਕੇ ਸਾਰੇ ਪੰਥ ਨੇ ਮੋਰਚਾ ਲਾਇਆ ਤੇ ਤੁਸੀਂ ਹਿੰਦੂ ਵੀਰਾਂ ਨੇ 66 ਕਰੋੜ ਦੀ ਗਿਣਤੀ ਵਿੱਚੋਂ ਕਿੰਨੀਆਂ ਨੇ ਗ੍ਰਿਫਤਾਰੀ ਦਿੱਤੀ ਹੈ? ਸਾਨੂੰ ਜੇ ਤੋਂ ਚੜਾਉਣ ਵਾਸਤੇ ਕਿੰਨੇ ਤੁਹਾਡੇ ਨਾਲ ਤੁਰੇ ਹੈ? ਚੁੱਪ, ਕੋਈ ਜਵਾਬ ਨਹੀਂ। ਖਾਲਸਾ ਜੀ, ਮੈਨੂੰ ਮੁਆਫ ਕਰੇ ਸੰਗਤ, ਤੇ ਲੜਾਈ ਸਾਡੇ 'ਚ ਵੀ ਹੈ। ਜਦੋਂ ਅਸੀਂ ਸਟੇਜ 'ਤੇ ਬੈਠ ਕੇ ਗੱਲ ਕਰਦੇ ਹਾਂ, ਉਹਦੇ ਕਿਉਂ ਨਹੀਂ ਸਿੱਖ ਵੱਖਰੀ ਕੌਮ ਦੀ ਗੱਲ ਕਰਦੇ? ਇਹ ਲੜਾਈ ਸਾਡੇ 'ਚ ਅਸੀਂ ਦੋਸ਼ੀ ਹਾਂ ਗੁਰੂ ਘਰ ਦੇ। ਸਿੱਖ ਵੱਖਰੀ ਕੌਮ ਹੈ ਕਿਸੇ ਤੋਂ ਭਾਵੇਂ ਉਸ ਤਰ੍ਹਾਂ ਕਹਾਉਣ ਦੀ ਲੋੜ ਨਹੀਂ, ਪਰ ਦੁਨਿਆਵੀ ਨੁਕਤੇ ਤੋਂ ਕੁਝ ਕਾਰਨਾਂ ਕਰਕੇ ਸਾਨੂੰ ਲੋੜ ਪੈ ਗਈ ਹੈ। ਤੁਸੀਂ ਬਾਹਰਲੇ ਦੇਸ਼ ਜਾਣਾ, ਆਨੰਦ ਕਾਰਜ ਤੁਹਾਡਾ ਇੱਥੇ ਹੋਇਆ ਜਾਂ ਉੱਥੇ ਹੋਇਆ ਗੁਰੂ ਦੀ ਹਜ਼ੂਰੀ 'ਚ, ਉੱਥੇ ਲਿਖਾਉਣਾ ਪਵੇਗਾ ਜੀ ਹਿੰਦੂ ਮਤ ਮੁਤਾਬਕ ਸਾਡਾ ਆਨੰਦ ਕਾਰਜ ਗੁਰੂ ਦੀ ਹਜ਼ੂਰੀ ਵਿੱਚ ਨਹੀਂ ਜਾ ਸਕੋਗੇ। ਸਿੱਖ ਦਾ ਪੁੱਤ 17 ਸਾਲ ਦੀ ਉਮਰ ਤੱਕ ਆਪਣੇ ਪਿਓ ਦੀ ਜਾਇਦਾਦ ਦਾ ਮਾਲਕ ਨਹੀਂ, ਟੱਲੀ ਰਾਮ ਦੇ ਛੱਲੀ ਰਾਮ ਜੰਪ ਦੇ ਜਾਂਦਾ ਹੀ ਪਿਓ ਦੀ ਜਾਇਦਾਦ ਦਾ ਮਾਲਕ ਹੈ। ਇਸ ਵਾਸਤੇ ਵੱਖਰੀ ਕੌਮ ਲਿਖਾਉਣਾ ਪੈਣਾ ਵਿਧਾਨਕ ਸਭਾ ਨੂੰ। ਆਪਾਂ 17 ਏਕੜ ਤੋਂ ਵੱਧ ਪੈਲੀ ਨਹੀਂ ਲੈ ਸਕਦੇ, ਜਾਇਦਾਦ ਨਹੀਂ ਰੱਖ ਸਕਦੇ, ਤੇ ਛੱਲੀ ਰਾਮ ਦੇ ਗੁੱਲੀ ਰਾਮ ਜੰਪ ਦੇ ਭਾਵੇਂ 4 ਕਰੋੜ ਦੀ ਜਾਇਦਾਦ ਵਾਲਾ ਮਾਲਕ ਹੋਣ, ਇਹ ਗੁਲਾਮੀ ਆਪਣੇ ਗਾਉਣ ਵਿੱਚ ਆਜ਼ਾਦ ਦੇਸ਼ ਹੋਵੇ, ਲਕੀਰ ਖਿੱਚ ਦਿੱਤੀ ਜਾਵੇ ਤੇ ਪੱਗ ਵਾਲਾ ਭਾਵੇਂ ਕਾਂਗਰਸੀ ਭਾਵੇਂ ਅਕਾਲੀ ਭਾਵੇਂ ਕਮਿਊਨਿਸਟ ਹੈ, ਉਹ ਦਿੱਲੀ ਵਿੱਚ ਨਹੀਂ ਪਹੁੰਚ ਸਕਦੇ, ਸ਼ਾਇਦ ਖੇਡਾਂ ਵੇਲੇ ਤੇ ਮੋਨਾ ਉੱਥੇ ਹਿੰਦੂ ਨਾਲ ਸੰਬੰਧ ਰੱਖਦਾ ਉੱਥੇ ਪਹੁੰਚ ਸਕਦਾ? ਕੀ ਇਹ ਗੁਲਾਮੀ ਨਹੀਂ? 93 ਸਿਰ ਤੁਸਾਂ ਦਿੱਤੇ ਆ ਜਿਹੜੇ ਬੈਠੇ ਗੁਰੂ ਕੇ ਲਾਲ, 7 ਇਹਨਾਂ ਨੇ ਬਾਕੀ ਦਿੱਤੇ ਸਾਰਿਆਂ ਨੇ, ਉਹ 7 ਵਾਲਿਆਂ ਦੇ ਮਾਲਕ ਤੇ 93 ਸਿਰ ਦੇਣ ਵਾਲਿਆਂ ਦੇ ਗੁਲਾਮ, ਉਹ ਕਿਉਂ ਸਾਨੂੰ ਲਾਲਚ? ਸਾਡੀ ਬਦਕਿਸਮਤੀ ਆ ਫੁੱਟ, ਇੱਕ ਦੂਜੇ ਚਿੱਕਰ ਸੁੱਟਣ ਦੀ ਕੋਸ਼ਿਸ਼ ਕਰਦੇ ਹੈ। ਇਹ ਨਹੀਂ ਕਿ ਚਿੱਕਰ ਦਾ ਖਿਆਲ ਛੱਡ ਕੇ ਇੱਕ ਦੂਜੇ ਨਾਲ ਗਲਵੱਕੜੀ ਪਾ ਕੇ ਤੁਰੀਏ, ਜਿਸ ਕਰਕੇ ਅਸੀਂ ਮਜ਼ਬੂਤੀ ਨਾਲ ਆਪਣਾ ਕੰਮ ਪੂਰਾ ਕਰ ਸਕਦੇ। ਇਹਨਾਂ ਚੀਜ਼ਾਂ ਵੱਲ ਆਪਾਂ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ। ਮੈਂ ਬੇਨਤੀ ਕਰਾਂਗਾ ਸੰਗਤ ਨੂੰ ਕਿ ਖਾਲਸਾ ਜੀ ਪਰਨ ਇੱਥੇ ਕਰ ਰਹੇ ਹਾਂ, ਜਿਹੜੇ ਪਹਿਲਾਂ ਇੱਥੇ ਪਰਨ ਸੀ ਉਹਦੇ ਲਈ ਦਾਸ ਬੋਲਿਆ ਸੀ, ਕੱਲ ਫਰੀ ਢਿੱਲਾ ਕਰਕੇ ਮੈਂ ਆ ਨਹੀਂ ਸਕਿਆ। ਕਈਆਂ ਵੀਰਾਂ ਦੇ ਮਨ ਵਿੱਚ ਇਹ ਵੀ ਸੀ ਜੀ ਲੌਂਗੋਵਾਲ ਨੇ ਲੜ ਪਿਆ ਤਾਂ ਨਹੀਂ ਆਇਆ, ਅੱਜ ਲੜਾਈ ਮਿਟ ਗਈ। ਪਤਾ ਨਹੀਂ ਅਖਬਾਰਾਂ ਤੋਂ ਸੁਣ ਕੇ ਕਿਉਂ ਇਹਨਾਂ ਧਰਮ ਦੇ ਸ਼ਿਕਾਰ ਹੋ ਜਾਂਦੇ ਹੈ, ਬਿਲਕੁਲ ਕਿਸੇ ਵਿੱਚ ਕੋਈ ਫਰਕ ਨਹੀਂ ਗਾ, ਇੱਕ ਥਾਂ ਮਰਨਾ ਤੇ ਇੱਕ ਥਾਂ ਚੱਲਣਾ। ਪਰ ਇਹ ਨਿਸ਼ਚਾ ਜ਼ਰੂਰ ਰੱਖਿਓ, ਮੈਨੂੰ ਪਤਾ ਲੱਗਾ, ਮੈਂ ਆਪ ਨਹੀਂ ਸਕਿਆ, ਸੰਤ ਜੀ ਗੱਲ ਬੋਲੇ ਸੀ, ਉਹਨਾਂ ਵੀ ਕਿਹਾ ਕਿ ਸਿੰਘੋ ਧਰਮ ਵਿੱਚ ਨਾ ਪਾਓ, ਜਿਹੜਾ ਫੈਸਲਾ ਹੋਵੇਗਾ ਤੁਹਾਡਾ ਸੱਚ ਕਰਕੇ ਹੋਵੇਗਾ। ਫਿਰ ਸੱਚ ਕਿਉਂ? ਆਨੰਦਪੁਰ ਦੇ ਮਤੇ ਦੀ ਕਾਪੀ 'ਚ ਜਿਹੜਾ ਲਿਖਿਆ ਉਹ ਮੇਰੇ ਕੋਲ ਵੀ ਹੈਗੀ ਹੈ, ਸਾਰਿਆਂ ਕੋਲ ਤੁਹਾਡੇ ਕੋਲ ਵੀ ਹੈਗੀ ਹੈ, ਜਿਹੜਾ ਉਹਦੇ ਤੋਂ ਕੋਈ ਬੈਠੇ ਮੁਕਰੇਗਾ। ਤੁਸੀਂ ਮੇਰਾ ਲਿਹਾਜ਼ ਨਾ ਕਰੋ, ਮੈਂ ਤੁਹਾਡਾ ਨਹੀਂ ਕਰਦਾ, ਦੱਸ ਜ਼ਰੂਰ ਦਿਓ ਵੀ ਇਹਦੇ ਵਿੱਚ ਆਹ ਕੁਝ ਆ, ਕਿੰਨੇ ਖੜੇ, ਤੁਸੀਂ ਦੱਸੋ ਕੀ ਕਰਨਾ, ਉਹਦਾ ਫੈਸਲਾ ਤੁਹਾਡੇ ਹੱਥ 'ਚ ਹੋਣਾ। ਤਾਂ ਮੈਂ ਸੰਗਤ ਨੂੰ ਇੱਕ ਬੇਨਤੀ ਕਰਦਾ, ਪਿੰਡਾਂ ਵਿੱਚ ਜਾਓ, ਹਰ ਇੱਕ ਬੱਚੇ ਨੂੰ, ਹਰ ਇੱਕ ਮਾਈ ਨੂੰ, ਹਰ ਇੱਕ ਸਿੰਘ ਨੂੰ ਇਹ ਅਹਿਸਾਸ ਕਰਵਾ ਦਿਓ ਕਿ ਅਸੀਂ ਗੁਲਾਮ ਹਾਂ, ਅਸੀਂ ਗੁਲਾਮੀ ਗਲੋਂ ਲਾਹ ਕੇ ਦਿਓ। خالصان دیا گلا کافی چل دیا ہیں. کہیں سنت جی تھی دسو خالصان کے حامی ہو کے نہیں. میں انہوں اخباروں والے ویران ایک بینتی کروں گا جیڑی کسی منک تو کسی سرحد میرا گل پوچھی جائے دو چار دن وہ سنتوش ہو جانا چاہیے. ہر روز گل ٹھیک نہیں بہت سوبھا نہیں پاؤں پر میں ضرور کہوں گا ساتھوں یہ پرشن پوچھنے غلط. جیڑی قوم نے دیش کی آزادی واسطے قربانی کی ہے وہ قوم دیش کے ٹکڑے کروں چاہتی ہے. پر یہ گل ضرور کہوں گا ابھی نہ تو خالصان کے حمیتی ہیں تو نہ خالصان کے ورودھی ہیں. میں نے پوچھا سورا منیا نہیں ہے مہنگا کی ہے ارتھ کی ہے. میں تو دس دینا یہ کام سینٹر کا پنڈر والے کا لونگے والے کا کام نہیں ہے. سینٹر سانو دسے آ پگا والے نال رکھنا کہ نہیں. اسی ہندو اتنا خیال دسیں جکارا کے بہت پڑو اسی ہندوستان رہنا چاہتے ہیں برابر کے شہری بن کے رہنا چاہتے ہیں. سینٹر سانو دسے بھی نال رکھنا جا نہیں رکھنا. جی تو نال رکھنا چاہتی ہے سینٹر سانو کہ سارے ہاتھ پورے دے دے جی اسی قربانی کی ہے. جی منٹی گنتی کرنی ہے تا بھی ویک لو ترانوے سرا کی دھرتی سانو دے دے ستا سرا بھی آگ لا لو. جی بیاج تو سنگ لینا نہیں پر جی بیاج لینا ہوگا تو کچھ نہیں انہوں نے پلے چھتی سال تو ستا سرا کا بیاج پورا نہیں ہوں. سولہ سو تو اڈا بنتا ہے پر جی اس گل بھی نہیں لینا سانو سنتر دسے رکھنے والے تو نہیں ہے. یہ میں ضرور کہاں گا سٹیج تو کھڑو کے منگتے اِسی ہاں نہیں ورودھ تو اِسی کرتے نہیں پر جی سنتر نے اِسی خالصہ دے دیتا تو لے لینا. 1947 کی غلطی نہیں کرنی ہے اِسی پر یہ کام سینٹر کا ہوں سینٹر کے ڈومے ہیں. چاہے سانو نال رکھ لو تو چاہے اگروادی سے آتوادی کہہ کے وکھرے کر دے کام ان سارے ڈومے دوش نہیں. پھر نیتا پرتی آؤں گا وکری قوم کے سبند ایک بےنتی ہو کرنی چاہتا ہے. اگر سکھ اتوادی میں نے لیڈروں نے پوچھا سی جی سکھ اتوادی ہے تو منو سکھ وکری قوم ہے تو جی سکھ ہندو کا ایک انگ ہے تو لکھو ہندو اتوادی ہے. جب گالا کرنی مند بھاشا ورتنی ہے ادو پگا والوں تو جب اِسے اپنا حق منگتے ہیں ادو ہی تھی ساڈا انگ ہے. اگر ساڈے جمے ہے میں بےنتی کروں گا سکھان کل دنیا جمی ہے. کسی پنڈت کے کرے کسی سکھ کے کرے کسی مسلمان کے کرے کیسا کے داڑے تو بغیر کوئی نہیں جمتا. جڑے سارے جہرے ماتر جمے ہیں پرمیشر نے جو جی سورت دیتی ہے وہ جی ہمیشہ لی رکھیے. کوئی شلی رام سے گلی رام نہیں کہہ سارے سردار بھی کہیں گے دسو جمیا کون کیوں پیدا کیا قدرت نے. یہ نہ پلیٹان چ نہ پو تو ایک جگہ سارے نوجوان ویروں کے دماغ کٹ کٹ کے بھریا جا رہا ہے جی آٹے درد لون کی طرح ہے تو لون کی گلی جرا کماری جی زیادہ ہوگا آٹے کھادا نہیں جانا ہوگا. یہ فکر نہ کریا کرو اپنے پتا کا حکم ہے سوا لاکھ سے ایک لڑاؤں سر ہے گوبند سنگھ نام کہاؤں تو سوا لاکھ نہ لڑنے واسطے کیا ہے. ہوں تو بہت دور کی گل ہے تو تھلے کے بیٹھے ہیں تو ساری سنگت کو بےنتی کرا گا مل کے چلو تو پر میں ادھر بھی بےنتی کی اب پھر کر دوں پر میں اتنے وہ ویر کرے ہو جہے ممی سے پپو نکیر کی فتح کرے بلا آئے ہو جنہوں نے جائیداد سے سنسار کا موہ چھڑ دیتا جنہوں نے بھنوں کی لٹی ہے جت مسلم کا پیتا خون ستگرو گرنتھ صاحب کی کیتی بیادبی یہ حق لین واسطے جڑے سب بھن ہے وہ میرے برا میرے بزرگ میرے ماتاواں تے بھن وہ اتنے باہر کھڑی کر کے پرم کرن کہ جنہوں اجے یہ ہے کہ میں ٹرالی کنک کی ویچا خربوجے کا پالا وا وہ اپنے چھ مہینے کے وقت کٹ لو تو پھر لکھا لو. اتنے لالچ نہیں کہ بہتر بہتر ہورا ملنگ انگور والی شراب ملو گی دہس سکھ ملیں گے. اتوں کی مرجادا تو ہے جاؤ تو پریم کھیلن کا چاؤ پھر پر تلی گلی میری آؤ. یہ راستہ میرا بھی گرو کا راستہ ہے. یہو جا سبا بنا کے جڑا آیا ان سارے میں ستکار کرنا باقی بھی سنگت کا ستکار کرنا وہ یہو جا سبھا بنا واسطے تیار ہوو تو شاستر ضرور لو شاستر بنا نتکارا نہیں ہونا. سگرا منیا نے پوچھا کہ میں نے شاستر تیرے کو ایک مت سنت ہے میں کہ میں خسرے کا پت نہیں ہوں گرو گوبند سنگھ صاحب کا پت میں کو نہیں کہہ رہا لکھا ہوا वह परिचय मर्द अगमड़ा वरियान अकेला वाह वाह गोबिंद सिंह आपे गुर चेला वो टेप रिकॉर्ड मेरे को भरी हुई वह मन के गया कि सिख कोई भी हथियार रखे सिख वास्ते हथियार रखने जायज कह चेगा टेप रिकॉर्ड मेरे को 10 लाख के पास सुन लियो तो हथियार रख के किसी मासूम मारना किसी का घर लुटना किसी भी इज्जत लुटनी किसी से अत्याचार करना यह सिख वास्ते पाप है पर हथियार रख के अपने धर्म की राखी ना करनी एडू वड्डा पाप सिख वास्ते कोई नहीं समाप्ति विच तुहाडे कोल मैं बहुत सारियां करनियां चाहुंदा संतों तो पहला इस करन वास्ते नहीं कुछ होर करना सरकार ने ते महाशा पुलिस ने यह कहना शुरू कर दिता कि जिन्हें बैठे सारे अपराधी है तो मैं तुहानू कुछ बना भी लवां जिहड़ा अमृत छकदा ते छकाउंदा बाणी पढ़दा ते पढ़ाउंदा नशे छड़दा ते छड़ाउंदा सारा नूं इक साथ चल के इकट्ठे होकर तुरन की प्रेरणा करता है जिहड़ा हिंदू सिख एकता वास्ते कहिंदा इकट्ठे रहो जिहड़ा मुसलमान कहिंदा पक्के बनो सिख पक्के बनो ते इस तरह सत्कार करो केसरी निशान साहब दे थले इकट्ठे होवो पंथ भी डट के हिमायत करो सतगुरु के तख्त नाल ते दरबार नाल जुड़ो उन्हां प्रचार करने वाले लोगों ने इस गौरमेंट के महाशा पुरुष ने यह कहना शुरू कर दिता है कि यह सारे अपराधी है खास करके मैंने उन्होंने खिताब अड्डा दिता है कहते नेता अतवादियों का मैं पक्का अतवादी हाँ पर हाँ योजा जो जो तुम लखण दसे है जे तो तुम भी योजे अतवादी बाणी में तैयार है फिर बात खड़िया करेगा मैं जकारा छदू जो जकारा छदू पहला नहीं जो जकारा छदागा पहले यह सुन लो भी बाणना कह है जोड़ा गुरु का सिख है शहीदों का हक लेना चाहता है मरदे स्वास तक पंथ का हमेशी रहता इच्छक है मरदे स्वास तक केसरी निशान साहब थले रहेगा हुक्मनामे की पालना करेगा नाले भी है हुक्मनामे की पालना इतों आरंभ होया धियां भैनों की लुटी तो मासूमों का पीता खून और हक लैन का चाहवान है जोड़ा योजा अतवादी है और वास्ते मैं कहगा जोड़ा चरखे से बकरी का सिख है राहला सुनामिया से नरकधारियों का सिख है बलताया नहीं होना सब एक रूप बता के आए तो सुन लगे उन्होंने जोड़ा सिख है जंग में संदूर पकाना पिप्पल में पानी पाने का सिख है तो भलेखे च बहुत खड़िया करो जोड़ा गुरु का सिख है तो सिखा का पुत है तो हक लाने का चाहवान है वो जरूर बहुत खड़िया करे तो बनोगे अतवादी तो मुड़ के मुकदा नहीं जी जाने इतने पर किसान माफ नहीं होना बोले सुन इन बेनती करता हो जितने वर्कर अज परम करने वास्ते आए है मैं अपने वालों तो सारे का बहुत बहुत धन्यवाद करना है संत बाबा हरचंद सिंह जी लौंगोवाल जी ने एक दिन हुक्म किया सचेत कहते जरनैल सिंह पता नहीं की गल हो गई है तो नारा मैं लगा होना भी दित्या बाज नहीं रहना धर्म सिर दित्या बाज नहीं रहना शायद मैं खंघ खुंघ ज्यादा हो गई चलैरा ने काफी दिन संतों ने पता थी कहते शायद खंघ हो गई है ज्यादा तो पता नहीं खंघ नहीं ज्यादा हो गई ठंड ज्यादा हो गई है तो सिंह ने कहा शरीर इजाजत नहीं सी दिता पर बोल जिहोजा निकलेगा कबूल कर लो तो नारा तुम ला लो जिस वे हिंदू समाज दोटिया चोटियां से जनेऊ लह के नरंगे भी पैन से टिक रहे थे उस वे मथुरा केदारनाथ बदरी नारायण से वैष्णो देवी से कमख्या देवी से शिवलिंग को जाके अरदासा कीतिया किसी ने पुकार नहीं सुनी उस वे कहते काशी तिथि इतिहासा मुताब शिवजी की कहते तिथि आई वो लैके मेरे चौधरी प्रीतम धर्म की चादर के पास आनंदपुर साहब कश्मीरी पंच पहुंचे है उसे उन्होंने पहुंच के अरदास की मूंह चुका लिया छाती च ठंडे हल्के अब्दुल्ला से सिकरी है बस्त्र फटे है छित्र टूटे है सिर पर किले चाज का दुपट्टा नहीं हदवाणिया वर्गे सिर कटे है आके गुरु के पास कहते चौजी प्रीतम कृपा करो तुसा पहले सूप बाणी उचारी है जो सर लावे तो संथ लावे ये दर्द स्वामी सुनता कृपा करके असी मजलूम है साड़ी लाज रखो साड़ी बांह पकड़ लवो किसी सियाने ने गुरु ने प्रसाद किया चित चरण कमल का आसरा चित चरण कमल संग जोड़ गया मन लोग बुरियाइया गुरसा दी ए मन हो रही है बाहे जिन्होंने पकड़िया सर दीजा तो बाहे ने छोड़ गया ਗੁਰ ਤੇਗ ਬਹਾਦਰ ਬੋਲਿਆ ਧਰ ਪਈਆ ਧਰਮ ਨਾ ਛੋਟੀਆ। ਉਸ ਚੋਦੀ ਤਰੀਕ ਨੇ ਬਾਂਹ ਪਕੜੀ ਹੈ, ਜਿਵੇਂ ਭੁੱਖੇ ਨੂੰ ਰੋਟੀ ਮਿਲ ਜਾਵੇ, ਪਿਆਸੇ ਨੂੰ ਪਾਣੀ, ਤੇ ਕੋਈ ਮੌਤ ਦੇ ਮੂੰਹ ਤੇ ਸ਼ੇਰ ਦੇ ਮੂੰਹ ਵਿੱਚੋਂ ਤੇ ਅੱਗ ਵਿੱਚੋਂ ਨਿਕਲ ਜਾਵੇ, ਜਿੰਨੀ ਖੁਸ਼ੀ ਉਸ ਨੂੰ ਹੁੰਦੀ ਹੈ। ਉਹ ਕਸ਼ਮੀਰੀ ਪੰਤ ਨੂੰ ਇੰਨੀ ਖੁਸ਼ੀ ਲੈ ਕੇ ਦਿੱਲੀ ਨੂੰ ਚੱਲ ਗਏ ਆ। ਚੌਧਰੀ ਪ੍ਰੀਤਮ ਨੇ ਕਮਰ ਕਸਾ ਕੀਤਾ ਤੇ ਦਿੱਲੀ ਨੂੰ ਪਿਆਨਾ ਕੀਤਾ, ਰਾਹ ਵਿੱਚ ਦੁਨੀਆਂ ਨੂੰ ਤਾਰ ਦੇ ਆਜ਼ਾਦੀ ਦੇ ਕੋਲ ਪਹੁੰਚ ਕੇ ਉਹਦੀ ਭਾਵਨਾ ਪੂਰੀ ਕਰਕੇ ਚੌਧਰੀ ਪ੍ਰੀਤਮ ਦਿੱਲੀ ਪਹੁੰਚੇ। ਨਾਰੰਗੇ ਦੇ ਨਾਲ ਸਵਾਲ ਜਵਾਬ ਹੋਇਆ ਹਨ। ਉੱਥੇ ਸਤਿਗੁਰੂ ਗਰੀਬ ਨਿਵਾਸ ਜੀ ਨੂੰ ਸ਼ਹੀਦ ਕਰਨ ਦੀਆਂ ਘਾਟਾਂ ਘੜੀਆਂ। ਭਾਈ ਮਤੀ ਦਾਸ ਨੂੰ ਕਿਹਾ ਕਿ ਤੂੰ ਤਮਾਕੂ ਪੀ ਲੈ, ਕੁਝ ਸ਼ਰਾਬ ਪੀ ਲੈ, ਤਮਾਕੂ ਚੱਬ ਲੈ, ਇੱਕ ਵੇਰਾ ਕਹਿੰਦੇ ਮੈਂ ਗੁਰੂ ਦਾ ਸਿੱਖ ਨਹੀਂ, ਤੈਨੂੰ ਮੈਂ ਆਪਣੀ ਲੜਕੀ ਦਾ ਦੌਰਾ ਦੇ ਦਿਆਂਗਾ। ਭਾਈ ਮਤੀ ਦਾਸ ਨੇ ਜੁੱਤੀ ਦੀ ਲੋਕ ਨਾਲ ਨਾਰੰਗੇ ਦੀ ਲੜਕੀ ਦੇ ਦੌਰੇ ਨੂੰ ਠੁਕਰਾਉਂਦਿਆ ਹੋਇਆ ਜੋ ਉਸ ਵੇਲੇ ਉੱਤਰ ਦਿੱਤਾ, ਸਤਿਗੁਰੂ ਦੇ ਪਾਸ ਗਿਆ। ਭਾਈ ਮਤੀ ਦਾਸ ਮਹਾਰਾਜ ਨੇ ਪੁੱਛਿਆ ਸੁਨਾਹ ਸੂਰਮਿਆਂ ਕੀ ਹਾਲ ਹੈ? ਕਹਿਣ ਲੱਗਾ ਜੀ ਕਿਰਪਾ ਹੈ, ਪਰਚਾ ਬੜਾ ਕਰੜਾ, 99% ਨੰਬਰ ਨਹੀਂ ਲੈਣਾ ਚਾਹੁੰਦਾ, 100 ਦਾ ਤਾਂ 100 ਕਹਿੰਦਾ, ਕਿਰਪਾ ਕਰੋ ਮੇਰੇ ਤੋਂ ਸਿੱਖੀ ਚੋਂ ਪਾਸ ਹੋਣਾ। ਗੁਰੂ ਘਰ ਵਿੱਚੋਂ ਸਭ ਤੋਂ ਪਹਿਲੀ ਸ਼ਹੀਦੀ ਪੰਜਵੇਂ ਪਾਤਸ਼ਾਹ ਦੀ ਹੈ, ਸਿੱਖਾਂ ਵਿੱਚੋਂ ਧਰਮ ਵਾਸਤੇ ਮੇਰੀ ਸ਼ਹੀਦੀ ਹੋਣ ਲੱਗੀ ਹੈ, ਕਿਰਪਾ ਕਰੋ ਮੈਂ ਨਿਭ ਜਾਣਾ, ਆਉਣ ਵਾਲੀ ਪੀੜ੍ਹੀ ਇੱਥੋਂ ਰਸਤਾ ਲੈ ਕੇ ਜੇ ਕੁਰਬਾਨੀ ਵਾਸਤੇ ਤਿਆਰ ਹੋ ਸਕੇ। ਜੋ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਮਤੀ ਦਾਸ ਨੂੰ ਚਾਂਦਨੀ ਚੌਂਕ ਪਿੰਜਰੇ 'ਚ ਬੈਠ ਕੇ ਧਰਮ ਦੀ ਰਾਖੀ ਵਾਸਤੇ ਉਪਦੇਸ਼ ਦਿੱਤਾ, ਗਾਲਾ ਤਾਂ ਯਾਦ ਸਿੰਘ ਦਾ ਪ੍ਰਜਨਤ ਬੋਲਿਆ ਜਾਵੇ, ਤੁਸੀਂ ਜਰਾ ਗੱਜ ਕੇ ਬੋਲਿਓ, ਭਾਈ ਮਤੀ ਦਾਸ ਨੂੰ ਚਾਂਦਨੀ ਚੌਂਕ ਪਿੰਜਰੇ 'ਚ ਬੈਠ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਿਆਰੇ ਨੂੰ ਧਰਮ ਵਾਸਤੇ ਕੀ ਕਹਿ ਰਹੇ? ਜਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ, ਜਿੱਤਿਆਂ ਬਾਜ ਨਹੀਂ ਰਹਿਣਾ, ਜਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ, ਜਿੱਤਿਆਂ ਬਾਜ ਨਹੀਂ ਰਹਿਣਾ। ਰੱਖਿਆ ਜਾਣਾ ਕਿੰਨੇ ਗਿਣਤੀ 'ਚ ਬੋਲਦੇ, ਤੂੰ ਤੂੰ ਕਰਨ ਕੀ ਗੱਲ? ਕਿਸੇ ਲੀਡਰ ਦਾ ਕਿਸੇ ਸਾਹਿਬ ਦਾ ਜਕਾਰਾ ਲਾਉਣਾ ਹੋਵੇ ਗੁੰਜਾ ਪਾ ਦਿੰਦੇ, ਧਰਮ ਦੀ ਗੱਲ ਹੈ? ਸਾਹਿਬ ਤਾਂ ਨਹੀਂ ਗਏ ਤਾਂ ਗਰਮੀ ਤਾਂ ਨਹੀਂ ਆ ਗਈ? ਗੱਜ ਕੇ ਬੋਲਿਆ ਕਰੋ, ਉੱਥੇ ਮੀਸਾਂ ਨਹੀਂ ਲੱਗਦੀ ਕਿ ਗੁਰੂ ਦੇ ਦਰਬਾਰ 'ਚ, ਉਹ ਉੱਥੇ ਗਾਂਧੀ ਦੇ ਦਰਬਾਰ 'ਚ ਲੱਗਦੀ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ 'ਚ ਮੀਸਾਂ ਤੁਰਦੀ ਹੈ ਬੋਂਜਾ ਬੋਂਜਾ ਦੀ। ਜਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ, ਜਿੱਤਿਆਂ ਬਾਜ ਨਹੀਂ ਰਹਿਣਾ, ਜਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ, ਜਿੱਤਿਆਂ ਬਾਜ ਨਹੀਂ ਰਹਿਣਾ। ਸਾਹਿਬ ਇਹ ਨਾਰਾ ਲਾਇਆ ਸੀ, ਅੱਜ ਉਹ ਸਮਾਂ ਫੇਰ ਹੈ। ਭਾਈ ਮਤੀ ਦਾਸ ਨੇ ਕਿਹਾ ਸੀ ਫਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ, ਨਾ ਜਾਵੇ ਪਰ ਅਫਸੋਸ ਹੈ ਸਾਰੇ ਨੂੰ। ਕੁਝ ਲੋਕ ਕੁਰਸੀ ਦੇ ਲਾਲਚੀ ਇਹ ਕਹਿੰਦੇ ਆ ਧਰਮ ਜਾਵੇ ਤਾਂ ਜਾਵੇ, ਸਾਡੀ ਕੁਰਸੀ ਕਿਤੇ ਨਾ ਜਾਵੇ, ਤੇ ਨੌਜਵਾਨ ਪੀੜ੍ਹੀ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਧਰਮ ਜਾਵੇ ਤਾਂ ਜਾਵੇ, ਦਾੜੀ ਸਾਡੇ ਮੂੰਹ 'ਤੇ ਨਾ ਆਵੇ। ਉਹ ਕਿਹਦੇ ਲਿਆਉਣੀ ਹੈ? ਮੈਂ ਨੌਜਵਾਨ ਦਾੜੀ ਕੱਤੇ ਵੀਰਾਂ ਨੂੰ ਕਹਾਂਗਾ, ਅੱਜ ਇੱਥੇ ਆਇਆ ਪੜ੍ਹਨ ਕਰੋ ਤੇ ਦਾੜੀ ਰੱਖਾਂਗੇ, ਨਸ਼ੇ ਛੱਡਾਂਗੇ, ਅੰਮ੍ਰਿਤ ਛਕਾਂਗੇ, ਤੇ ਜੇ ਦਾੜੀ ਲੱਗਦੀ ਹੈ ਭਾਰੀ ਤੇ ਇੱਥੇ ਅਰਦਾਸ ਬੜੀ ਛੇਤੀ ਪੂਰੀ ਹੁੰਦੀ ਹੈ। ਇੱਥੇ ਅਰਦਾਸ ਕਰੋ ਸੱਚੇ ਪਾਤਸ਼ਾਹ, ਤੁਸੀਂ ਕਿਰਪਾ ਕੀਤੀ ਹੈ ਸਾਨੂੰ ਮਰਦ ਬਣਾਇਆ ਤੇ ਸਿੱਖਾਂ ਦੇ ਘਰੇ ਜਨਮ ਦਿੱਤਾ, ਪਰ ਸਾਨੂੰ ਇਹ ਸਿੱਖੀ ਤੇ ਮਰਦ ਪਣਾ ਚੰਗਾ ਨਹੀਂ ਲੱਗਦਾ, ਕਿਰਪਾ ਕਰਕੇ ਸਾਨੂੰ ਬੀਬੀਆਂ ਬਣਾ ਦੇ ਤੇ ਬੀਬੀਆਂ ਨੂੰ ਮਰਦ ਬਣਾ ਦੇ, ਤੇ ਵਟਾਂਦਰਾ ਕਰ ਲਓ। ਕਈ ਕਹਿੰਦੇ ਕਿ ਤੂੰ ਬੀਬੀਆਂ ਨੂੰ ਮੌੜਾ ਗਿਣਦਾ, ਮੌੜਾ ਨੇ ਇਹ ਸ਼ਰਮ ਦੇਣ ਵਾਲੀ ਗੱਲ ਹੈ, ਮਤਾ ਨਹੀਂ। ਤੇ ਕਈ ਇਹ ਵੀ ਇਤਰਾਜ਼ ਕਰਦੀਆਂ, ਸਾਡੀਆਂ ਭੈਣਾਂ ਸੰਤ ਜੀ ਪੰਜਾਂ ਪਿਆਰਾਂ ਦਾ ਪ੍ਰਸ਼ਾਦ ਨਹੀਂ ਸਾਨੂੰ ਦਿੰਦੇ, ਸਾਨੂੰ ਪੰਜਾਂ ਪਿਆਰਾਂ 'ਚ ਨਹੀਂ ਲਾਉਂਦੇ। ਮੈਂ ਮਾਈਆਂ ਨੂੰ ਵੀ ਬੇਨਤੀ ਕਰਾਂਗਾ, ਮਾਈਆਂ ਤੁਹਾਡੇ ਨਾਲ ਕਿਸੇ ਸਿੱਖ ਦਾ ਈਰਖਾ ਨਹੀਂ, ਕਿਸੇ ਦਾ ਕੋਈ ਵਿਤਕਰਾ ਨਹੀਂ, ਪਰ ਇਹ ਕਮਜ਼ੋਰੀ ਤੁਹਾਡੀ ਆ, ਮੇਰੇ ਵੱਸ ਦੀ ਗੱਲ ਨਹੀਂ। ਜਿਸ ਵੇਲੇ ਚੌਧਰੀ ਪ੍ਰੀਤ ਨੇ 1756 ਸਿਰ ਮੰਗੇ ਸੀ, ਇਹ ਨਹੀਂ ਸੀ ਕਿਹਾ ਸਿੱਖ ਦਾ ਸਿਰ ਚਾਹੀਦਾ, ਮਰਦ ਦਾ ਜਾਂ ਜਨਾਨੀ ਦਾ, ਇਹ ਕਿਹਾ ਸੀ ਇੱਕ ਸਿਰ ਚਾਹੀਦਾ। ਉਸ ਵੇਲੇ 80,000 ਦੇ ਕੱਠ ਵਿੱਚੋਂ ਕਿਸੇ ਮਾਈ ਨੇ ਉੱਠ ਕੇ ਸਿਰ ਕਿਰਪਾਨ ਨਾਲ ਨਹੀਂ ਵਢਵਾਇਆ, ਤੇ ਜਿਹਨੇ ਸਿਰ ਵਢਵਾਇਆ ਪ੍ਰਸ਼ਾਦ ਉਸ ਨੂੰ ਮੈਂ ਨਾ ਦੂਜੇ ਨੂੰ ਕਿੱਥੇ ਮਿਲੇ। ਇਸ ਵਾਸਤੇ ਸਾਡੇ ਮਨ 'ਚ ਤਾਂ ਵਿਤਕਰ ਹੈ ਨਹੀਂ, ਪਰ ਜੇ ਕੋਈ ਕਰਦਾ ਉਹਨਾਂ ਦੀ ਮਰਜ਼ੀ। ਇਸ ਵੇਲੇ ਜਕਾਰੇ ਤਾਂ ਛੱਡੋ ਮਾਈਆਂ ਦਾ ਨਾਂ ਲੈ ਕੇ, ਪਰ ਇਸ ਮੋਰਚੇ 'ਚ ਹਿੱਸਾ ਮਾਈਆਂ ਦਾ ਆਪਣੇ ਨਾਲ ਘੱਟ ਨਹੀਂ ਗਾ, ਤੇ ਬਾਕੀ ਠੀਕ ਹੈ, ਮਾਈਆਂ ਤਾਂ ਦੋਸ਼ ਹੈ, ਸੰਤ ਜੰਮੇ, ਭਗਤ ਜੰਮੇ, ਕੋਈ ਗੁਰੂ ਦਾ ਨਾਂ ਲੈ ਕੇ ਜੰਮੇ, ਕੋਈ ਅਵਤਾਰ ਜੰਮੇ, ਇਹਨਾਂ 'ਚ ਜੰਮਦੇ ਆ, ख्याल भी करया करो कुछ ते पथेरे जो बोल दे तुम एक कोई तौड़ा शब्द वरत्या गया हो संत दरबो नमाण से जान के अनपढ़ के भुल समझ के सारी संत माफी देओ ते दोबारा समाप्ति विच फिर बेनती करना अमर शाह के प्यार प्रकार हो जाओ ते शास्त्र लवो जो हुक्म संत दा मिलेगा उन मनो ते गुलामी गौरव लाउण वास्ते तप पर जरूर रहो जेड़े पुछदे भी तेरे मन विच की है ये गुरु साहब जानदे जां समा दे वास्ते पता लग जाएगा चलना आप सारे रल के या शंकर अचकार हो करो वाहेगुरु जी का खालसा वाहेगुरु
बोले सोनिहाल श्रोमणी अकाली दल श्रोमणी अकाली दल बोले सोनिहाल
सतगुरु गरीब नवाज सच्चे पातशाह जी दी साजी नवाजे गुरु रूप गुरु खालसा साहब संत जीओ सब संगत गज के बुलाओ वाहेगुरु जी का खालसा वाहेगुरु जी की फतेह। प्यारे खालसा जी धर्म युद्ध मुहूर्त के संबंध में आप जी ने तेज उपर बोलने वाले बुलारे ने पासों कुछ विचार सुने हैं तो काफी समय तो लैके मोर्चा जो अपने हकों की प्राप्ति वास्ते प्रारंभ होया है बेअंत गिरफ्तारियां शहीदियां हो चुकिया हैं आप सारे ही जो स्टेज तो बोलते हैं सारे तरी अपनी आवाज है कि सरकार नूं समझ लेना चाहिए सरकार जिम्मेवार होगी पर आपां दस महीने कहिंदे हो गए हैं जिस सरकार दे कोई कानी नहीं जिस सरकार दा कोई दिमाग नहीं उस नूं कहण नालों समझाउण वास्ते कुछ करना पवेगा भावें मन विच काफी तमन्ना सी कि अज ज्यादा बोलिया जाए पर एक ऐसी घटना वापरी है जिसनों मुख रख के मैं समझदा हाँ कि फतेह तो वध स्टेज ते बोलना जदों तक हक प्राप्त नहीं हुंदा योग नहीं होवेगा। मैं अपने वल्लों जथेदार लहणा सिंह जी तोड़ स्वर्गवासी गुरमुख प्यारे जथेदार मोहन सिंह जी तोड़ दे सपुत्र उन्हां नूं अते बाकी सारे जाण वाले जथियां नूं विशेष तौर पर शहर निवासियों क्योंकि मायके तौर पर तो हमेशा ही संघ के हिस्सा पाते हो सारिया सेवावान करते हो पर अज विशेष तौर पर शरीरक तौर पर भी जे जाने वास्ते शहर निवासियों ने बहुत वड्डा भारी हिस्सा पाया है वक्रे वक्रे जथेदारों के नाम लैन से टाइम लगेगा। मैं समुचे तौर पर अपने वालों सारे ही शहर निवासियों का बहुत ऋणी हाँ तो धनवादी हाँ ये जी घटना है 1983 वाले दिन वापरी है तो हवालदार बलकार सिंह हवालदार महेंद्र सिंह थानेदार सरदूर सिंह ना इन्होंने पता नहीं किस तरीके सिंह रखे गए हैं इन्हों तिना मनुखा ने जो अत्याचार किया है तो स्टेज से दसण लगे बहुत भारी शर्म आती तो दिल दुखिया है। मैं अपनी स्पीच इतने समाप्त करता हो सत्कार जो गुरमुख प्यारे डिकटेटर साहबान जी को बेनती करांगा कि इस पास भावें अपना सारे का फर्ज है पर तुहाडा प्रमुख होने के नाते सारे तो विशेष फर्ज बन हुंदा है आपां नूं सारिआं नूं रल के बहुत गंभीरता नाल इस पास सोचना पवेगा ते असीं हुण की करना है। ताई हरबंस सिंह जी की लड़की 11.5 साल की इन्हां तिन्नां मनुखां ने जो भी दुर्दशा थाने कोल जाके कीती है तो मेरे कहण तो तुसीं समझ गए होंगे बहुत भारी कुकर्म कीता है ते उस दी इज्जत लुट्टण तो पिछों भी वह लड़की मापिआं नूं नहीं दित्ती उसके पिता नूं पकड़ के 5 दिन थाने ते लिजा के कुटिआ ते 5 दिन पिछे छड़ के कहा कि जे तू रिपोर्ट अमृतसर पहुंचाई मेत तेरी लड़की दे तैनूं पार बुलाया जाएगा। पर जिस इंसान की इज्जत लुटी जाए उस वास्ते इहदों मर जाना चंगा होया करदा। अज बीबी का पिता भाई हरबंस सिंह अते लड़की का मामा सुरिंदर सिंह के पास जा रहे थे रास्ते किसी कारण करके लड़की का पिता तो उतर गया थोड़ी वित्ते अगे जाते स्कूटर रोक के वह लड़की के मामे ला के पुलिस लै गई है ਪਤਾ ਨਹੀਂ ਉਸਨੂੰ ਮਾਰੇ ਜਾਂ ਛੱਡੇ ਤਾਂ ਸਤਿਗੁਰੂ ਜਾਣਦਾ ਕਰਤਾਰਪੁਰ ਦੇ ਥਾਣੇ ਦੀ ਗੱਲ ਹੈ। ਸੋ ਮੈਂ ਨੌਜਵਾਨਾਂ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਸ਼ਾਂਤੀ ਜ਼ਰੂਰ ਰੱਖਣੀ ਹੈ, ਪਰ ਮੈਂ ਸਮਝਦਾ ਹਾਂ ਕਿ ਜਿੱਥੇ ਲੜਕੀਆਂ ਨੰਗੀਆਂ ਕਰਕੇ ਅਤੇ ਬੇਪੱਤ ਹੋ ਰਹੀ ਹੈ ਉੱਥੇ ਕੁਝ ਨਾ ਕੁਝ ਸੋਚਣ ਵਾਸਤੇ ਜ਼ਰੂਰ ਆਪਾਂ ਨੂੰ ਮਜਬੂਰ ਹੋਣਾ ਪਵੇਗਾ। ਅਤੇ ਜਿਨ੍ਹਾਂ ਇਹਨਾਂ ਤਿੰਨਾਂ ਬੰਦਿਆਂ ਨੇ ਇਹ ਪੱਤ ਲੁੱਟੀ ਹੈ ਉਹਨਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਵੱਲ ਧਿਆਨ ਰੱਖਣਾ ਚਾਹੀਦਾ। ਇਹਨੂੰ ਵੱਧ ਮੈਂ ਸਟੇਜ 'ਤੇ ਕੁਝ ਕਹਿੰਦਾ ਨਹੀਂ, ਅਤੇ ਜਿਸ ਪਰਿਵਾਰ ਦੀ ਇੱਜ਼ਤ ਲੁੱਟੀ ਹੈ ਉਹਨਾਂ ਪ੍ਰਤੀ ਇਹੀ ਬੇਨਤੀ ਕਰਾਂਗਾ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਅਤੇ ਉਸ ਪਰਿਵਾਰ ਨੂੰ ਆਪਣੀ ਲੜਕੀ ਦੀ ਲੁੱਟੀ ਹੋਈ ਇੱਜ਼ਤ ਦਾ ਹੱਕ ਲੈਣ ਦਾ ਬਲ ਬਖਸ਼ਣ। ਇਸਨੂੰ ਵੱਧ ਕੁਝ ਨਹੀਂ ਕਹਾਂਗਾ। ਸਤਿਗੁਰੂ ਕਿਰਪਾ ਕਰਕੇ ਸਾਰੀ ਸੰਗਤ ਨੂੰ ਸਾਨੂੰ ਸਮਰੱਥ ਬਖਸ਼ਣ ਜਿਸ ਕਰਕੇ ਅਸੀਂ ਹੱਕ ਲੈ ਸਕੀਏ। ਵਾਹਿਗੁਰੂ ਜੀ ਕਾ ਖਾਲਸਾ।
ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਡਿਟੇਟ ਸਤਿਕਾਰ ਸਹਿਤ ਅਤੇ ਨਿਮਰਤਾ ਸਹਿਤ ਬੇਨਤੀ ਕਰ ਰਹੇ ਹਾਂ। ਸ਼੍ਰੀਮਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਸੇਵਾ ਵਿੱਚ ਕਿ ਉਹ ਮੌਜੂਦਾ ਪੰਥਕ ਹਾਲਾਤ ਤੇ ਚਾਨਣਾ ਪਾਉਣ ਅਤੇ ਜਾਣ ਵਾਲੇ ਜਥਿਆਂ ਨੂੰ ਸਮੁੱਚੇ ਰੂਪ ਵਿੱਚ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦੇਣ।
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀ ਸਭ ਸੰਗਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਸਜ ਕੇ ਸਟੇਜ ਉੱਪਰੋਂ ਬੋਲਣ ਵਾਲੇ ਬੁਲਾਰੇ ਦੇ ਪਾਸੋਂ ਪਵਿੱਤਰ ਵਿਚਾਰ ਸੁਣੇ ਹਨ। ਜਥੇ ਦੀ ਇਕੱਤਰਤਾ ਅਤੇ ਨੌਜਵਾਨ ਵੀਰਾਂ ਵਿੱਚ ਬੜਾ ਭਾਰੀ ਉਤਸ਼ਾਹ ਅਤੇ ਮਾਈਆਂ ਬੀਬੀਆਂ ਕੁਰਬਾਨੀ ਦੇਣ ਵਾਸਤੇ ਉਤਸ਼ਾਹਿਤ ਹੈ, ਸਤਿਗੁਰੂ ਦੀ ਹਾਜ਼ਰੀ ਭਰਦੀਆਂ ਹੋਈਆਂ ਅਤੇ ਜੈਕਾਰਿਆਂ ਦੀ ਗੂੰਜ ਸੁਣ ਕਰਕੇ ਮਨ ਵਿੱਚ ਬੜੀ ਭਾਰੀ ਪ੍ਰਸੰਨਤਾ ਵੀ ਹੈ ਅਤੇ ਨਾਲ ਨਾਲ ਬਹੁਤ ਭਾਰੀ ਦੁੱਖ ਵੀ ਹੈ। ਪ੍ਰਸੰਨਤਾ ਤਾਂ ਹੈ ਸੰਗਤ ਦੀ ਇਕੱਤਰਤਾ ਅਤੇ ਉਤਸ਼ਾਹ ਨੂੰ ਵੇਖ ਕੇ, ਦੁੱਖ ਇਸ ਗੱਲ ਦਾ ਹੈ ਕਿ ਜਿਸ ਸਥਾਨ 'ਤੇ ਅੱਜ ਆਪਾਂ ਬੈਠੇ ਹਾਂ ਇਸ ਸਥਾਨ ਨੂੰ ਇੱਕ ਆਪਾਂ ਖੇਡਣ ਵਾਲੀ ਗਰਾਊਂਡ ਸਮਝਿਆ ਹੋਇਆ ਹੈ, ਇੱਕ ਚੰਚਲਤਾਈ ਦਾ ਅਖਾੜੇ ਦੇ ਰੂਪ ਵਿੱਚ ਆਪਾਂ ਇੱਥੇ ਕੰਮ ਕਰ ਰਹੇ ਹਾਂ। ਇਸ ਨੂੰ ਦੇਖ ਕੇ ਬਹੁਤ ਮਨ ਨੂੰ ਦੁੱਖ ਹੋਇਆ ਹੈ। ਧਿਆਨ ਦੇਣਾ ਚਾਹੀਦਾ, ਇਹ ਮੈਂ ਨਹੀਂ ਕਹਿੰਦਾ ਵੀ ਨਹੀਂ ਧਿਆਨ ਦੇਣਾ ਚਾਹੀਦਾ, ਸੁਣਨਾ ਚਾਹੀਦਾ, ਪਰ ਬੁਲਾਰੇ ਵੱਲ ਧਿਆਨ ਦੇਣ ਨਾਲੋਂ ਜ਼ਿਆਦਾ ਸਤਿਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵੱਲ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ। ਜੋ ਸਤਿਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵੱਲ ਧਿਆਨ ਦੇਵਾਂਗੇ ਵਾਤਾਵਰਨ ਸ਼ਾਂਤੀ ਵਾਲਾ ਬਣੇਗਾ। ਉਸ ਵੇਲੇ ਬੁਲਾਰੇ ਦਾ ਬੋਲਿਆ ਹੋਇਆ ਆਪਣੇ ਹਰ ਇੱਕ ਦੇ ਕੰਨ ਵਿੱਚ ਆਵਾਜ਼ ਪਵੇਗੀ, ਸੁਣ ਕੇ ਲਾਭ ਉਠਾ ਸਕਾਂਗੇ। ਪਰ ਜੋ ਹਾਲਾਤ ਆਪਾਂ ਹੁਣ ਦੇਖ ਰਹੇ ਹਾਂ ਜਾਂ ਜਿਹੜੇ ਹਾਲਾਤ ਆਪਾਂ ਇੱਥੇ ਬਣਾ ਰਹੇ ਹਾਂ, ਕੀ ਇਹ ਸਤਸੰਗਤ ਦਾ ਵਰਤਾਰਾ ਹੈ? ਕਿੰਨੇ ਵੇਲਾ ਸਟੇਜ ਤੋਂ ਫਿਲਟਰੀ ਬੋਲਿਆ ਹੈ? ਕਿੰਨੇ ਵੇਲਾ ਬਾਕੀ ਬੁਲਾਰੇ ਇੱਥੇ ਬੋਲੇ ਹੈ? ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ, ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੱਗੇ ਪਿੱਛੇ ਵੀ ਆਵੋ, ਨਮਸਕਾਰ ਕਰਕੇ, ਜੇ ਕੋਈ ਜ਼ਰੂਰੀ ਕੰਮ ਹੈ ਤਾਂ ਇੱਕ ਪਾਸੇ ਵੀ ਬੜੀ ਸ਼ਾਂਤੀ ਅਤੇ ਧੀਰਜ ਅਤੇ ਧੰਮਲ ਨਾਲ ਦਰਬਾਰ ਸਾਹਿਬ ਵਾਲੇ ਪਾਸੇ ਹੋ ਕੇ ਨਮਸਕਾਰ ਕਰਕੇ ਆਪਣੇ ਵਿਹਾਰਾਂ ਵਾਲੇ ਪਾਸੇ ਜਾਣਾ ਚਾਹੀਦਾ। ਜੇ ਸੰਗਤ ਵਿੱਚ ਆਉਣਾ ਤਾਂ ਮੱਥਾ ਟੇਕ ਕੇ ਜਿੱਥੇ ਥਾਂ ਮਿਲੇ ਉੱਥੇ ਬੈਠ ਜਾਣਾ ਚਾਹੀਦਾ। ਆਹ ਕੁਝ ਮੈਂ ਇੱਥੇ ਵੇਖ ਰਿਹਾ, ਆਉਣਾ ਸਭ ਤੋਂ ਪਿੱਛੋਂ ਅਤੇ ਥਾਂ ਸਭ ਤੋਂ ਅੱਗੇ ਢਾਲਣਾ, ਥਾਂ ਸਾਰਿਆਂ ਤੋਂ ਅੱਗੇ ਢਾਲਣਾ। ਇਸ ਵਾਸਤੇ ਕਿ ਮੇਰੀ ਫੋਟੋ ਕਿਸੇ ਤਰੀਕੇ ਨਾਲ ਕੈਮਰੇ ਵਿੱਚ ਆ ਜਾਵੇ ਭਾਵੇਂ ਪੱਗ ਮਾਰ ਦੀ ਹਜ਼ੂਰੀ 'ਚ ਡੇਗੀ ਪਵੇ, ਕੀ ਆਪਣੇ ਇਹੀ ਤਿਆਰ ਰਹਿ ਗਏ? ਇੱਕ ਪਾਸੇ ਮਰਨ ਵਾਸਤੇ ਚੱਲੇ ਹੈ, ਸ਼ਹੀਦੀਆਂ ਪਾਉਣ ਵਾਸਤੇ ਚੱਲੇ ਹੈ, ਆਨੰਦਪੁਰ ਦੇ ਮਤੇ ਦੀ ਪ੍ਰਾਪਤੀ ਅਤੇ ਸਿੱਖ ਕੌਮ ਦੀ ਸ਼ਾਨ ਨੂੰ ਉੱਚਾ ਕਰਨ ਵਾਸਤੇ ਚੱਲੇ ਹੈ, ਅਤੇ ਦੂਜੇ ਪਾਸੇ ਚੋਜੀ ਪ੍ਰੀਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਰ ਵੀ ਖੋਲ ਕਰ ਲਈਏ, ਏਦੋਂ ਵੱਡਾ ਪਾਪ ਹੋਰ ਆਪਣੇ ਕੋਲੋਂ ਕੀ ਹੋਵੇਗਾ? ਸੋ ਬੜੀ ਨਿਮਰਤਾ ਸਾਹਿਤ ਬੇਨਤੀ ਹੈ, ਜਦੋਂ ਵੀ ਇੱਥੇ ਆਵੋ ਉਸ ਵੇਲੇ ਟਿਕਾ ਅਤੇ ਸ਼ਾਂਤੀ ਨਾਲ ਬੈਠਣਾ ਚਾਹੀਦਾ। ਜੇ ਮਨ ਚੰਚਲ ਹੈ ਅਤੇ ਟਿਕਦਾ ਨਹੀਂ ਜਾਂ ਬਹਿਣਾ ਔਖਾ ਹੈ ਅਤੇ ਫਿਰ ਜਿਹੜੀ ਬਾਹਰਲੇ ਪਾਸੇ ਗਰਾਊਂਡ ਹੈ ਉੱਥੇ ਖੁੱਲ੍ਹੇ ਸਾਂਭਾ ਲਿਆ ਕਰੋ, ਸਤਿਗੁਰੂ ਦੇ ਸਤਿਕਾਰ ਨੂੰ ਪੂਰਾ ਪੂਰਾ ਕਾਇਮ ਰੱਖੋ, ਤਾਂ ਆਪਾਂ ਨੂੰ ਪੂਰਾ ਹੱਕ ਪ੍ਰਾਪਤ ਹੋਵੇਗਾ। ਅਤੇ ਜੇ ਸਿੱਖੀ ਸਰੂਪ ਵਿੱਚ ਹੋ ਕੇ ਅਤੇ ਬਦਰੂਪੀਆ ਰੂਪ ਧਾਰ ਕੇ ਅਤੇ ਕਿਸੇ ਵੀ ਨਕਲ ਲਾ ਕੇ ਅਤੇ ਚੰਚਲਤਾਈ ਦੇ ਸ਼ਿਕਾਰ ਹੋ ਕੇ ਗੁਰੂ ਦੀ ਬਿਆਨ ਵੀ ਕੀਤੀ ਅਤੇ ਹੱਕ ਪੂਰਾ ਪ੍ਰਾਪਤ ਨਹੀਂ ਹੋਵੇਗਾ। ਸੋ ਨਿਮਰਤਾ ਸਾਹਿਬ ਤੇ ਬੇਨਤੀ ਹੈ ਸਾਰੀ ਸੰਗਤ ਨੂੰ, ਅੱਗੇ ਵਾਸਤੇ ਜਦੋਂ ਵੀ ਹਜ਼ੂਰ ਦੀ ਹਜ਼ੂਰੀ 'ਚ ਆਉਣਾ ਨਮਸਕਾਰ ਕਰਕੇ ਬੈਠ ਜਾਣਾ ਚਾਹੀਦਾ। मैं अपने वालों एक दो का ना लैके नहीं समुचे तौर पर जितने जथेदार जथेदार जाने वाले गुरसिख माई भाई बीबिया जा रहे हैं, मैं उन्होंने सारे का ही बहुत धन्यवाद करता हाँ। पर आप नाजिक समय के बहुत सुचेत होकर चलना पड़ेगा। ये एक पासे तो धार नहीं लग रही, देहधारियों वालों बीबी इंदिरा के चमचिया वालों कुर्सियों के लालचियों वालों कुछ अपने निजी प्रयोजन पूरिया करके अपनी शोहरत वधाने वास्ते ते माया के गलबे वाले वालों इन्हों सारे पासों तो ध्यान नाल चलना पैना है। हकूमत ने हर तरीका वरतना है कि पैसा दे के अकाली दल नालों किसन तोड़िया जाए, लालच दे के कुर्सी का किसन तोड़िया जाए, किहड़े तरीके दे नाल जिहड़ियां जथेबंदियां सिंघ सभावां सभा सोसायटियां संप्रदावां अकाली दल नाल जुड़ियां इन्हां नूं आपस विच फुट दा शिकार बना के अकाली दल ते बाकी जथेबंदियां विच तरेड़ां किस तरीके नाल पैरा कीतियां जाण, ये सारा तरीका गवर्नमेंट ने वरत के पूरा पूरा जोर लाउणा है। पर आप इस निष्फल करने वास्ते असफल बनाने वास्ते सावधानता किस तरीके नाल रखनी है एकता का सबूत देना है। जे कोई सिंह सिंह नूं सिख सिख नूं एक दूजे नूं कोई गाल कढ़दा है उहनूं गाल का जवाब गाल विच ना देवो, उहनूं इह कह के गुरमुखा दो होर कढ लै, जे तेरा पेट गाल नाल भरदा मंद भाषा नाल भरदा है दो चीजा होर कह लै, जे सिख सिख दे मूंह ते चपेड़ मारदा उहदे अगे मूंह कर दे उहनूं कह दो होर मार लै, पर नरक धारी अगे ना कर दिओ, जां पुलिस वाले अगे नहीं सिख सिख अगे करे उहनूं कह होर मार लै, जरूरत नहीं पड़ेगी कि एक बार कोई कौड़ा बचन कहे तो उन्होंने कहिए भरावा दो होर कह लें, शर्म नाल अपने आप ही सरनीवा हो जाएगा। पर अपना इतने की सुभाव बनिया है, जे एक ने तीली लाई है तो दूजा कहना सारी डब्बी दियां सीखा बाल देव तो मैं ये चंगा नहीं कि नहीं चंगा नहीं, ये सुभाव अपने वास्ते माड़ा। मैं हाथ जोड़ के सारी संगत को बड़ी निम्रता सहित बेनती करांगा, जो धर्म युद्ध मोर्चे के डिकटेटर साहबान संत बाबा हरचंद सिंह जी लौंगोवाल इस मोर्चे की वांगडोर संभाल के चला रहे हैं, समय समय मुताबक गवर्नमेंट ने चाल चलिया तो अगे भी चलेगी, पर उन्होंने तो बचने वास्ते आपने कन्नों विच फिरका प्रस्त दियां गल्लां सुन के फुट का शिकार नहीं होना चाहिए। कई बार कहा जाता जी एक नरम कड़ा एक गर्म कड़ा ये बोलते नहीं दूजे बोलते हैं सानू जवाब कोई नहीं मिलता। मैं अकाल तख्त साहब एक दिन बेनती की संतों ने भी कहा कि भाई अखबारों वाले भी बहुत कुछ कहना कई जेड़े अपने उल्ट खास करके महाशा प्रेस उन्हें अभी चोटी का जोर लाना है कि इन्हों पगं एक दूजे दस तरीके लह सकदियां, जदों तक फैसले का ऐलान नहीं होंगे कोई कुछ कही जाता किसी की परवाह ना करो, आप अपने निशाने वाल वही चलो। सिख वक्री कौम बारे बड़िया अनेक प्रकार दिया गलों चल दया, कुछ साडे भी चलियाइया हैं, उन्होंने चलियाइया गुरु की संगत ने दूर करना है। सिख वक्री कौम कहन तो असी कई वेर स्टेज तो झिझक जाने हैं जी, पता नहीं कहड़ा बंब चल जाना उपरों तोप चल जाएगी पहाड़ डिग पवेगा। सिख वक्री कौम के ऐसे भारी वड़े वड़े प्रूफ सबूत हैं जिन्हों का जवाब जेड़े सेंटर विचों वड़े वड़े खब्बी खान पहुँच वाले से जो उन्होंने पास दलील दित्तियां गई तो नीवी पा के बैठ के कहिंदे जी जवाब नहीं, मैं जवाब नहीं तो ऐलान कर दिओ, कहिंदे जी विचार करांगे, मन के दलीलों कायल हो के फिर भी कहिंदे जी अजे विचार करांगे। आ थोड़े दिन होए आ अखबारों वाले प्रेमी आए थे, एडिटर मुखी संत जी को भी गए थे, दास को भी आए थे, विचार चल दिया रही हैं, टेप रिकॉर्ड मेरे को मौजूद है उन्होंने बाहर जाकर खबर दिती है कि भिंडरों बारे भी गल लॉजिक नहीं, लॉजिक का भाव है दलील नहीं, जिधर भी तुर पाता सीधा तुरै जाता उन्हें मुड़ना नहीं आता, जेडी टेप रिकॉर्ड है वो कह के गए 12 दे 12 वो कहते असी अतवादी है जो जे ती है कि जे मेरी गल दलील नहीं सी तो अतवादी क्यों कह लिता। ਸਿੱਖ ਕੌਮ ਪ੍ਰਤੀ ਦੋ ਚਾਰ ਬੇਨਤੀਆਂ ਕਰਨੀਆਂ ਜ਼ਰੂਰੀ ਸਮਝਦਾ ਹੈ, ਕਿਉਂਕਿ ਸਾਰੇ ਪੜ੍ਹੇ ਲਿਖੇ ਤੁਸੀਂ ਜਾ ਰਹੇ ਹੋ, ਸਿੱਖ ਵੱਖਰੀ ਕੌਮ ਅਸੀਂ ਕਿਵੇਂ ਹੈ। ਪਹਿਲਾ ਸਵਾਲ ਉਹਨਾਂ ਤੋਂ ਮੈਂ ਕੀਤਾ ਸੀ ਕਿ ਤੁਸੀਂ ਇਹ ਦੱਸੋ ਕਿ ਸਿੱਖ ਤੋਂ ਬਿਨਾਂ ਜਨਮਦਾ ਕੌਣ ਹੈ, ਪੈਦਾ ਕੌਣ ਹੁੰਦਾ। ਦੁਨੀਆਂ ਵਿੱਚ ਸਭ ਤੋਂ ਪਹਿਲਾਂ ਸਿੱਖ ਜਨਮਦਾ, ਪਿੱਛੋਂ ਸੁੰਨਤ ਕਰਕੇ ਅਤੇ ਬੋਧੀ ਬਣਾ ਕੇ, ਚੋਟੀ ਬਣਾ ਕੇ ਹਿੰਦੂ ਬਣਾਇਆ ਜਾਂਦਾ, ਸੁੰਨਤ ਕਰਕੇ ਮੁਸਲਮਾਨ ਕਿਹਾ ਜਾਂਦਾ। ਜੇ ਸੁੰਨਤ ਨਾ ਹੋਵੇ ਤਾਂ ਕਾਫਰ ਕਹਿਣਗੇ, ਚੋਟੀ ਨਾ ਹੋਵੇ ਤਾਂ ਸਿੱਖ ਕਹਿਣਗੇ। ਸਿੱਖ ਤੋਂ ਬਿਨਾਂ ਕੌਣ ਜਨਮਦਾ? ਕਹਿੰਦੇ ਜਨਮਦਾ ਤਾਂ ਸਿੱਖ ਹੀ ਹੈ। ਆ ਸੁਬਰਾਮਨੀਅਮ ਨੇ ਕਿਹਾ ਸੀ, ਕਹਿਣ ਲੱਗਾ ਜੀ ਜਦੋਂ ਐਮਰਜੈਂਸੀ ਲੱਗੀ ਹੈ ਉਦੋਂ ਮੈਂ ਦਾੜਾ ਰੱਖ ਲਿਆ, ਪੱਗ ਬੰਨ ਲਈ ਅਤੇ ਨਾਲ ਸਿੰਘ ਰਖਵਾ ਲਿਆ। ਉਹਨੂੰ ਪੁੱਛਿਆ ਕਿਉਂ? ਕਹਿੰਦਾ ਜੀ ਲੁਕਣ ਵਾਸਤੇ, ਲੁਕਣ ਛਿਪਣ ਵਾਸਤੇ। ਕਹਿੰਦਾ ਮੈਂ ਨਾਂ ਵਟਾ ਲਿਆ ਅਤੇ ਮੈਂ ਉਹਨੂੰ ਉੱਤਰ ਦਿੱਤਾ ਸੀ ਇਹ ਕਰੰਗੀ ਘਰ ਦਾ ਜੰਗਲ ਹੈ, ਜੰਗਲ ਸਿੱਖੀ, ਇਹਦੇ ਵਿੱਚ ਸ਼ੇਰ ਵੀ, ਚਿੱਤਰੇ ਵੀ ਅਤੇ ਗਿੱਦੜ ਵੀ ਲੁਕ ਜਾਂਦੇ ਆ, ਅਤੇ ਤੇਰੇ ਵਰਗੇ ਕਿਤੇ ਗਿੱਦੜ ਨੇ ਵੀ ਦਿਨ ਕੱਟਣ ਵਾਸਤੇ ਬਹਾਨਾ ਬਣਾ ਲਿਆ, ਸਾਡਾ ਇੱਕ ਗੁਨਾਹ ਤਾਂ ਕੋਈ ਨਹੀਂ। ਕਹਿੰਦਾ ਜੀ ਮੈਂ ਹਾਰ ਮਾਨਤਾ ਹਾਂ। ਇਹਨਾਂ ਨੂੰ ਪੁੱਛਿਆ ਸਿੱਖ ਵੱਖਰੀ ਕੌਮ ਬਾਰੇ, ਪਹਿਲਾਂ ਤਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਸਿੱਖ ਤੋਂ ਬਿਨਾਂ ਜੰਮਦਾ ਹੀ ਕੋਈ ਨਹੀਂ, ਜੰਮਦਾ ਹੀ ਸਿੱਖ ਹੈ। ਦੂਜਾ, ਵਰਤਮਾਨ ਸਮੇਂ ਦੇ ਵਿੱਚ 1947 ਵੇਲੇ ਜਿਸ ਵੇਲੇ ਵੰਡ ਹੋਈ ਹੈ ਦੇਸ਼ ਦੀ, ਤਿਰੰਗਾ ਝੰਡਾ ਬਣਿਆ। ਤਿਰੰਗਾ ਝੰਡਾ ਤਿੰਨ ਕੌਮਾਂ ਦੇ ਨਾਂ ਉੱਪਰ ਬਣਿਆ, ਚਿੱਟਾ ਰੰਗ ਉੱਪਰ, ਹਰਾ ਰੰਗ ਵਿਚਾਰੇ ਅਤੇ ਕੇਸਰੀ ਰੰਗ ਥੱਲੇ। ਅੱਗੇ ਵੀਰ ਦਿੱਤੀਆਂ ਮਸ਼ੀਨ ਗੰਨਾਂ ਅੰਗਰੇਜ਼ਾਂ ਨੇ, ਉਸ ਵੇਲੇ ਬਹਿ ਕੇ ਸਾਰੇ ਟੋਪੀਆਂ ਵਾਲੇ ਲੱਗੇ ਵਿਚਾਰ ਕਰਨ। ਹੁਣ ਤਾਂ ਕਹਿੰਦੇ ਸੋਨੀ ਨਹੀਂ ਗੱਲ, ਉਦੋਂ ਮਹਾਤਮਾ ਗਾਂਧੀ, ਮੋਤੀ ਲਾਲ ਪਟੇਲ ਵਰਗੇ ਇਹ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ ਵੀ ਹੁਣ ਝੰਡਾ ਲੈ ਕੇ ਤੁਰਨਾ ਹੈ, ਅੱਗੇ ਕਿਵੇਂ ਲਾਈਏ। ਸਲਾਹ ਕੀਤੀ ਕਿ ਸਿੱਖਾਂ ਬਿਨਾਂ ਕੋਈ ਮਰ ਤਾਂ ਸਕਦਾ ਨਹੀਂ ਅਤੇ ਸਿੱਖਾਂ ਬਿਨਾਂ ਹੱਕ ਵੀ ਕੋਈ ਨਹੀਂ ਲੈ ਸਕਦਾ। ਛੇਤੀ ਬਾਬਾ ਖੜਕ ਸਿੰਘ ਨੂੰ ਕਹਿ ਲਈਏ, ਉਹ ਅੱਗੇ ਲੱਗ ਜਾਣ। ਉਹਨਾਂ ਦਾ ਖਿਆਲ ਸੀ ਵੀ ਐਵੇਂ ਸਿੱਧਾ ਸਾਧਾ ਜਿਹਾ ਹੈਗਾ, ਇਹਨੂੰ ਕਿਹੜਾ ਕੋਈ ਪਤਾ ਪੜ੍ਹਿਆ ਲਿਖਿਆ ਘੱਟ ਹੋਵੇਗਾ ਉਹਨਾਂ ਦੇ ਦਿਮਾਗ ਮੁਤਾਬਕ। ਜੇ ਬਾਬਾ ਖੜਕ ਸਿੰਘ ਵੀ ਕੋਲ ਆਏ, ਕਹਿੰਦੇ ਤੁਸੀਂ ਅੱਗੇ ਲੱਗੋ, ਕਹਿੰਦੇ ਤਿਆਰ ਹੈ, ਪਰ ਜਿਹੜਾ ਝੰਡਾ ਹੈ ਇਹ ਤੋਂ ਫੈਸਲਾ ਕਰਵਾ ਲਓ, ਜਿਹੜਾ ਰੰਗ ਉੱਪਰ ਹੈ ਉਹ ਅੱਗੇ ਲੱਗੋ, ਜਿਹੜਾ ਰੰਗ ਵਿਚਾਰੇ ਵਿਚਾਰੇ ਲੱਗੋ, ਜਿਹੜਾ ਰੰਗ ਥੱਲੇ ਪਿੱਛੇ ਲੱਗੋ। ਸਾਰਿਆਂ ਦੇ ਦੰਦ ਜੁੜ ਗਏ, ਕਹਿਣ ਲੱਗੇ ਰੰਗ ਬਦਲ ਦਿੰਦੇ ਹਾਂ। ਬਾਬਾ ਜੀ ਕਹਿੰਦੇ ਬਦਲ ਦਿਓ ਝੰਡਾ, ਕੇਸਰੀ ਰੰਗ ਉੱਪਰ ਕਰ ਦਿੱਤਾ। ਤੇ ਬਾਬਾ ਖੜਕ ਸਿੰਘ ਜੀ ਨਿਸ਼ਾਨ ਲੈ ਕੇ ਅੱਗੇ ਲੱਗੇ, ਜਦੋਂ ਛਾਤੀ ਵਿੱਚ ਵੀ ਵੱਖੀ ਵਿੱਚ ਵੀ ਲੰਘਣੀਆਂ ਸੀ, ਉਦੋਂ ਤਾਂ ਸਿੱਖ ਕੌਮ ਬਹਾਦਰ ਹੈ। ਤੇ ਬਾਬਾ ਖੜਕ ਸਿੰਘ ਜੀ ਅੱਗੇ ਲੱਗੇ, ਤੇ ਜਦੋਂ ਕੁਰਸੀ ਸੰਭਾਲਣੀ ਉਹ ਟੱਲੀ ਰਾਮ ਅੱਗੇ ਲੱਗੇ। ਇਹ ਸਿੱਖ ਵੱਖਰੀ ਕੌਮ ਦੀ ਨਿਸ਼ਾਨੀ ਹੈ, ਸਿੱਖ ਵੱਖਰੀ ਕੌਮ ਦਾ ਪ੍ਰਤੀਕ ਹੈ ਹਿੰਦੁਸਤਾਨ ਦਾ ਝੰਡਾ। ਦੂਜਾ, ਇਹਨਾਂ ਨੂੰ ਉੱਤਰ ਦਿੱਤਾ ਸੀ ਕਿ ਸਿੱਖਾਂ ਦਾ ਇਸ਼ਟ ਵੱਖਰਾ, ਸਤਿਗੁਰੂ ਗ੍ਰੰਥ ਸਾਹਿਬ ਸਾਰੇ ਭਗਤ ਛੀਂਦੇ ਨਾਈ ਝਿਹੋਰ ਹਰੀਜਨ, ਇਸੇ ਤਰ੍ਹਾਂ ਚਮਿਆਰ ਘੁਮਿਆਰ ਸੈਣੀ ਸਾਰੇ ਇਹਦੇ ਵਿੱਚ ਬੈਠੇ ਹੈ। ਕਿਸੇ ਪੁਰਾਣ ਵਿੱਚ ਹਿੰਦੂ ਨਹੀਂ ਤੇ ਕਿਸੇ ਗੀਤਾ ਵਿੱਚ ਮੁਸਲਮਾਨ ਨਹੀਂ, ਇਸ ਕਰਕੇ ਅਸੀਂ ਵੱਖਰੇ ਹਾਂ। ਦੂਜਾ, ਦਰਬਾਰ ਸਾਹਿਬ ਵਿੱਚ ਕੁੱਲ ਨੂੰ ਅਧਿਕਾਰ ਹੈ ਮੱਥਾ ਟੇਕਣ ਦਾ, ਪਰ ਕਿਸੇ ਮਸੀਤ ਵਿੱਚ ਹਿੰਦੂ ਨੂੰ ਅਧਿਕਾਰ ਨਹੀਂ ਤੇ ਕਿਸੇ ਸ਼ਿਵ ਦੁਆਲੇ ਵਿੱਚ ਮੁਸਲਮਾਨ ਨੂੰ ਅਧਿਕਾਰ ਨਹੀਂ, ਇਸ ਵਾਸਤੇ ਅਸੀਂ ਵੱਖਰੇ ਹਾਂ। ਹਿੰਦੁਸਤਾਨ ਹੀ ਨਹੀਂ, ਕੁੱਲ ਦੁਨੀਆ ਦਾ ਚੱਕਰ ਕੱਟ ਆਵੋ, ਤੁਹਾਨੂੰ ਕਿਸੇ ਥਾਂ ਤੇ ਲੰਗਰ ਮੁਫ਼ਤ ਨਹੀਂ ਮਿਲੇਗਾ, ਜੇ ਲੰਗਰ ਮਿਲੇਗਾ ਤਾਂ ਇੱਕ ਗੁਰੂ ਦੇ ਦਰਬਾਰ ਵਿੱਚੋਂ ਮਿਲੇਗਾ, ਬਾਕੀ ਕਿਤੋਂ ਨਹੀਂ ਮਿਲੇਗਾ। ਇਸ ਵਾਸਤੇ ਵੀ ਅਸੀਂ ਵੱਖਰੇ ਹਾਂ। ਬਾਕੀ ਕਿਸੇ ਧਾਰਮਿਕ ਗ੍ਰੰਥ ਨੂੰ ਮੰਨਣ ਵਾਲੇ ਲੋਕਾਂ ਵਿੱਚੋਂ ਉਹਨਾਂ ਦੇ ਘਰੋਂ ਜੋ ਬੀਬੀਆਂ ਉਹਨਾਂ ਨੂੰ ਆਪਣੇ ਇਸ਼ਟ ਦੀ ਹਜ਼ੂਰੀ ਵਿੱਚ ਜਾ ਕੇ ਨਮਸਕਾਰ ਕਰਨ ਦਾ ਅਧਿਕਾਰ ਨਹੀਂ, ਤੇ ਆਪਣੇ ਧਾਰਮਿਕ ਚਿੰਨ੍ਹ ਗਾਤਰੇ ਪਹਿਨਣ ਦਾ ਵੀ ਅਧਿਕਾਰ ਨਹੀਂ। ਹਿੰਦੂ ਦੇ ਘਰ ਵਾਲੀ ਬੋਦੀ ਨਹੀਂ ਰੱਖ ਸਕਦੀ, ਕਈ ਹਿੰਦੂ ਭਰਾ ਬੈਠੇ ਪੁੱਛ ਵੀ ਲਿਓ, ਹਿੰਦੂ ਦੇ ਘਰ ਵਾਲੀ ਬੋਦੀ ਨਹੀਂ ਰੱਖ ਸਕਦੀ, ਹਿੰਦੂ ਦੇ ਘਰ ਵਾਲੀ ਜਨੇਊ ਨਹੀਂ ਪਾ ਸਕਦੀ, ਹਿੰਦੂ ਦੇ ਘਰ ਵਾਲੀ 12 ਤਿਲਕ ਨਹੀਂ ਲਾ ਸਕਦੀ, ਮੁਸਲਮਾਨ ਦੇ ਘਰ ਵਾਲੀ ਮੱਕੇ ਜਾ ਕੇ ਜ਼ਿਆਰਤ ਨਹੀਂ ਕਰ ਸਕਦੀ, ਮੁਸਲਮਾਨ ਦੇ ਘਰ ਵਾਲੀ ਮਸੀਤ ਵਿੱਚ ਪਰਦੇ ਤੋਂ ਬਗੈਰ ਨਮਾਜ਼ ਨਹੀਂ ਪੜ੍ਹ ਸਕਦੀ। ਜੇ ਨਮਾਜ਼ ਪੜ੍ਹਨੀ ਤਾਂ ਪਰਦਾ ਕਰਨਾ ਪਵੇਗਾ, ਪਰ ਸਾਡਾ ਸਿੱਖਾਂ ਦਾ ਅਸੂਲ ਹੈ, ਜੇ ਮੱਥਾ ਇੱਥੇ ਸਿੰਘ ਨੇ ਟੇਕਿਆ ਤੇ ਬੀਬੀ ਨੇ ਵੀ ਇੱਥੇ ਮੱਥਾ ਟੇਕਣਾ, ਜੇ ਸਿੰਘ ਦੇ ਗਾਤਰੇ ਕਿਰਪਾਨ ਹੈ ਤੇ ਬੀਬੀ ਦੇ ਵੀ ਕਿਰਪਾਨ ਹੈ, ਜੇ ਸਿੰਘ ਅਖੰਡ ਪਾਠੀ ਹੈ ਤੇ ਘਰ ਵਾਲੀ ਵੀ ਅਖੰਡ ਪਾਠ ਦੀ ਰੌਲ ਲਾ ਸਕਦੀ ਹੈ, ਕਿਉਂਕਿ ਕੀਰਤਨ ਕਰਦਾ ਤੇ ਬੀਬੀ ਕੀਰਤਨ ਕਰ ਸਕਦੀ ਹੈ। ਸਾਡਾ ਸਾਰਾ ਸਿਲਸਿਲਾ ਹੀ ਤੁਹਾਡੇ ਨਾਲੋਂ ਵੱਖਰਾ ਹੈ ਤੇ ਤੁਸੀਂ ਕਿਵੇਂ ਕਹਿੰਦੇ ਸਿੱਖ ਵੱਖਰੀ ਕੌਮ ਨਹੀਂ? ਕਹਿੰਦੇ ਜੀ ਜਵਾਬ ਕੋਈ ਨਹੀਂ, ਜਵਾਬ ਕਹਿੰਦੇ ਹੈ ਕੋਈ ਨਹੀਂ, ਸਿੱਖ ਵੱਖਰੀ ਕੌਮ ਕਹਿੰਦੇ ਮੰਨਣਾ ਨਹੀਂ। ਫਿਰ ਇਹ ਮਨਾਉਣ ਵਾਸਤੇ ਤੁਹਾਨੂੰ ਸੋਚਣਾ ਪਊ। ਮੇਰੇ ਤੋਂ ਪ੍ਰਸ਼ਨ ਕੀਤਾ ਰਾਮ ਜੇਠਮਲਾਨੀ ਨੇ, ਸੁਬਰਾਮਨੀਅਮ ਨੇ ਅਤੇ ਉਹਨਾਂ ਅਡੀਟਰਾਂ ਨੇ, ਉਹ ਕਹਿਣ ਲੱਗੇ ਜੀ ਤੁਸੀਂ ਸੰਤ ਹੋ? ਮੈਂ ਕਹਿੰਦਾ ਮੈਂ ਸਿੰਘ ਹੈ। ਕਹਿੰਦੇ ਲੋਕੀ ਤੁਹਾਨੂੰ ਸੰਤ ਕਹਿੰਦੇ ਆ। ਮੈਂ ਕਿਹਾ ਸੰਗਤਾਂ ਨੂੰ ਪੁੱਛੋ। ਕਹਿੰਦੇ ਜੀ ਸੰਤਾਂ ਕੋਲ ਹਥਿਆਰ ਨਹੀਂ ਹੋਇਆ ਕਰਦੇ, ਤੁਸੀਂ ਹਥਿਆਰ ਕਿਉਂ ਰੱਖੇ ਹੈ? ਦਾਸ ਨੇ ਉੱਤਰ ਦਿੱਤਾ ਸੀ ਕਿ ਮੈਂ ਖੁਸਰਾ ਨਹੀਂ ਹਾਂ ਤੇ ਮੈਂ ਖੁਸਰੇ ਦਾ ਪੁੱਤ, ਮੇਰਾ ਪਿਤਾ ਮਰਦ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਵਾਹ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹਦਾ ਪੁੱਤਰ ਹੈ। ਮੈਨੂੰ ਕਹਿਣਗੇ ਸ਼ਾਸਤਰਾਂ ਦੇ ਨਾਲ ਸ਼ਾਂਤੀ ਭੰਗ ਦੀ ਸ਼ਾਂਤੀ, ਅਸ਼ਾਂਤੀ ਚੱਲਦੀ ਹੈ ਨਾ, ਮੈਂ ਇਸ ਪਾਸੇ ਬਹੁਤਾ ਨਹੀਂ ਪੈਣਾ। ਕੇਵਲ ਸ਼ਾਂਤੀ ਵਾਸਤੇ ਦੋ ਪੱਖਰੀ ਕਹਿਣੇ ਹੈ। ਕਹਿੰਦੇ ਜੇ ਸਿੱਖ ਹਥਿਆਰ ਰੱਖ ਲਵੇ ਤੇ ਸ਼ਾਂਤੀ ਭੰਗ ਹੋ ਜਾਂਦੀ ਹੈ। ਬਾਹਰ ਜਾ ਕੇ ਕਹਿੰਦੇ ਭਿੰਡਰਾਂ ਵਾਲੇ ਦੀ ਗੱਲ ਵਿੱਚ ਦਲੀਲ ਨਹੀਂ, ਤੇ ਦਲੀਲ ਮੈਂ ਇਹ ਦਿੱਤੀ ਸੀ ਕਿ ਤੁਸੀਂ 12 ਅਡੀਟਰ ਹੋ ਤੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹਾਂ, ਜੇ ਹਥਿਆਰ ਰੱਖਣ ਨਾਲ ਸ਼ਾਂਤੀ ਭੰਗ ਹੁੰਦੀ ਹੈ ਤੇ ਬਾਰਡਰਾਂ ਦੇ ਉੱਪਰ ਤੋਪਾਂ ਸਟੇਨਾਂ ਮਸ਼ੀਨ ਗੰਨਾਂ ਇਹ ਕਿਉਂ ਬੀੜੀਆਂ ਹੋਈਆਂ? ਉਹ ਸ਼ਾਂਤੀ ਭੰਗ ਕਰਨ ਵਾਸਤੇ ਬੀੜੀਆਂ ਕਿ ਸ਼ਾਂਤੀ ਕਾਇਮ ਰੱਖਣ ਵਾਸਤੇ? ਕਹਿੰਦੇ ਜੀ ਬੀੜੀਆਂ ਤਾਂ ਸ਼ਾਂਤੀ ਕਾਇਮ ਰੱਖਣ ਵਾਸਤੇ ਹੈ। ਤੇ ਮੈਂ ਕਿਹਾ ਤੋਪ ਨਾਲ ਸ਼ਾਂਤੀ ਭੰਗ ਨਹੀਂ ਹੁੰਦੀ, ਜਾਂ 315 ਤੇ ਸਪਰਿੰਗ ਫੀਲਡ ਨਾਲ ਸ਼ਾਂਤੀ ਭੰਗ ਹੋ ਜੂ? ਕਹਿੰਦੇ ਤੁਹਾਡੇ ਹਥਿਆਰ ਜਾਇਜ਼ ਮੇਰੇ ਕੋਲ ਕਹਿ ਕੇ ਗਏ ਆ, ਚੇਪ ਭਰ ਕੇ ਗਏ ਆ, ਅਸੀਂ ਅੱਤਵਾਦੀ ਹਾਂ, ਅਸੀਂ ਤੁਹਾਡੇ ਨਾਲ ਹਾਂ, ਹਥਿਆਰ ਤੁਹਾਡੇ ਜਾਇਜ਼ ਹਨ। ਤੇ ਅਖਬਾਰਾਂ ਵਿੱਚ ਜਾ ਕੇ ਕਹਿੰਦੇ ਜੀ ਪਿੰਡਰਾਂ ਵਾਲਾ ਬੜਾ ਖਤਰਨਾਕ, ਇੱਕ ਪਾਸੇ ਕਹਿੰਦੇ ਦਲੀਲ ਨਹੀਂ, ਦੂਜੇ ਪਾਸੇ ਕਹਿੰਦੇ ਪੁੱਤਰ ਨਹੀਂ। ਤੇ ਇਹੋ ਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ। ਮੈਂ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਾਂਗਾ, ਜੇ ਆਪਾਂ ਇਸ ਮੋਰਚੇ ਵਿੱਚੋਂ ਕਾਮਯਾਬੀ ਪ੍ਰਾਪਤ ਕਰਨੀ ਹੈ ਤੇ ਪੂਰਾ ਹੱਕ ਲੈਣਾ ਆਨੰਦਪੁਰ ਦੇ ਮਤੇ ਬਾਰੇ ਜੋ ਚਰਚਾ ਚੱਲ ਰਹੀ ਹੈ, ਉਹਨਾਂ ਭੁਲੇਖਿਆਂ ਨੂੰ ਦੂਰ ਕਰਕੇ ਆਪਣੇ ਪੂਰੇ ਹੱਕ ਹਾਸਲ ਕਰਨੇ ਹੈ। 100 ਬਟਾ 100 ਨੰਬਰ ਲੈਣਾ ਤੇ ਫਿਰ ਇੱਕ ਥਾਂ ਰਹਿਣਾ ਪਵੇਗਾ। ਇਹ ਨਹੀਂ ਤੁਰਨ ਲੱਗਿਆ ਜਥੇਦਾਰਾਂ ਦਾ ਰੌਲਾ ਪੈ ਜਾਵੇ। ਤੇ ਮੈਂ ਸਾਰੇ ਜ਼ਿੰਮੇਵਾਰਾਂ ਨੂੰ ਇੱਕ ਬੇਨਤੀ ਕਰਦਾ, ਕਿਸੇ ਤੇ ਸ਼ੱਕ ਕਰਕੇ ਨਹੀਂ, ਮੇਰੀ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ ਪ੍ਰਚਾਰਕ ਤੌਰ ਤੇ। ਆਪਾਂ ਨੂੰ ਸਾਰਿਆਂ ਨੂੰ ਜਥੇਦਾਰਾਂ ਨੂੰ ਸੰਭਲ ਕੇ ਚੱਲਣਾ ਚਾਹੀਦਾ। ਕਿਸੇ ਤੇ ਸ਼ੱਕ ਪੈਂਦੀ ਹੈ ਉਹਨੂੰ ਕੋਲ ਬੁਲਾ ਕੇ ਇੱਕ ਦੂਜੇ ਨੂੰ ਪੁੱਛੋ, ਪਰ ਐਸੀਆਂ ਨੌਸਰਬਾਜ਼ੀਆਂ ਕਰੀ ਜਾਣੀਆਂ ਜੀ ਟਰੱਕਾਂ ਦੇ ਟਰੱਕ ਮਾਇਆ ਨੇ ਇਕੱਠੇ ਕਰ ਲਏ, ਇਹਨੂੰ ਥਾਨਾਂ ਦੇ ਥਾਨ ਕੱਪੜੇ ਪਹੁੰਚ ਗਏ, ਇਹ ਮੱਥੇ ਟਕਵਾਈ ਜਾਂਦਾ, ਇਹ ਪੂਜਾ ਕਰਵਾਉਂਦਾ, ਫੈਡਰੇਸ਼ਨ ਪੰਥ ਦਾ ਅੰਗ ਹੀ ਨਹੀਂ। ਉਹ ਜਿਹੜੀ ਫੈਡਰੇਸ਼ਨ 50-55 ਸਾਲ ਤੋਂ ਚੱਲੀ ਆਉਂਦੀ ਹੈ, ਪੰਥ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੀ ਜਾ ਰਹੀ ਹੈ, ਜਿਹੜੀ ਫੈਡਰੇਸ਼ਨ ਨੇ ਸਤਿਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਸੰਬੰਧ ਵਿੱਚ ਆਪਣੀਆਂ ਲੱਤਾਂ ਰੱਸੇ ਨਾਲ ਬਣਵਾ ਕੇ ਪੁੱਠੇ ਲਮਕੇ ਹੈ, ਛਾਤੀਆਂ 'ਚ ਗੋਲੀਆਂ ਖਾਧੀਆਂ, ਰੀੜ ਦੀਆਂ ਹੱਡੀਆਂ ਕਢਵਾ ਲਈਆਂ, ਆਪਣੇ ਘਰਾਂ ਨੂੰ ਅੱਗਾਂ ਲਗਾ ਲਈਆਂ। ਅੱਜ ਉਹਨਾਂ ਨੌਜਵਾਨਾਂ ਨੂੰ ਜੋਨ ਦੇ ਥਾਂ ਇਹ ਕਹਿ ਕੇ ਫਟਕਾਰਿਆ ਜਾਂਦਾ ਕਿ ਤੁਸੀਂ ਪੰਥ ਦਾ ਅੰਗ ਹੀ ਨਹੀਂ ਹੋ। ਕਿ ਪੰਥ ਦਾ ਅੰਗ ਉਹ ਲੋਕ ਹਨ ਜਿਨ੍ਹਾਂ ਨੇ ਕੁਰਸੀ ਵਾਸਤੇ ਕੌਮ ਵੇਚ ਦਿੱਤੀ? ਕਿ ਪੰਥ ਦਾ ਅੰਗ ਉਹ ਲੋਕ ਹਨ ਜਿਨ੍ਹਾਂ ਨੇ ਗੁਰੂ ਦੀ ਹਜ਼ੂਰੀ 'ਚ ਸਹੁੰ ਖਾ ਕੇ ਤੇ ਫਿਰ ਵਾਪਸ ਪਰਤੇ? ਕਿ ਪੰਥ ਦਾ ਅੰਗ ਉਹ ਲੋਕ ਹਨ ਜਿਹੜੇ ਜਥੇ 'ਚ ਜਾਣ ਵਾਲੇ ਨੂੰ ਕਹਿੰਦੇ ਤੁਸੀਂ ਨਾ ਜਾਵੋ? ਇਹਨਾਂ ਗੱਲਾਂ ਤੋਂ ਆਪਾਂ ਨੂੰ ਸਾਰਿਆਂ ਨੂੰ ਬਾਜ ਆਉਣਾ ਚਾਹੀਦਾ। ਤੇ ਇਹ ਕਿਹੜਾ ਕੰਨਾਂ ਦੇ ਵਿੱਚ ਆਵਾਜ਼ਾਂ ਪਾਈਆਂ ਜਾਂਦੀਆਂ ਜੀ ਭਿੰਡਰਾਂ ਵਾਲਾ ਤੇ ਲੌਂਗੋਵਾਲ ਹੁਣ ਬਿਲਕੁਲ ਫੁੱਟ ਦੇ ਕਿਨਾਰੇ ਤੇ ਖੜੇ ਹੈ। ਇਹ ਸੁਪਨੇ ਵਿੱਚ ਮੈਨੂੰ ਕਦੇ ਲਿਆਇਓ, ਦੁਨੀਆਂ ਦੀ ਕੋਈ ਹਸਤੀ ਨਹੀਂ, ਨਾ ਕੁਰਸੀ ਉਹਨਾਂ ਲੈਣੀ ਹੈ ਤੇ ਨਾ ਮੈਂ ਲੈਣੀ ਹੈ। ਉਹਨਾਂ ਬਾਰੇ ਤਾਂ ਸੰਤ ਜੀ ਆਪ ਸਪਸ਼ਟ ਕਰਨਗੇ। ਮੈਂ ਹਜ਼ੂਰ ਦੀ ਹਜ਼ੂਰੀ ਵਿੱਚ ਗੱਲ ਕਹਿਣੀ ਚਾਹੁੰਦਾ ਹਾਂ। ਭਾਵੇਂ ਮੇਰਾ ਅੱਜ ਪ੍ਰਕਰਨ ਨਹੀਂ ਸੀ, ਪਰ ਕੁਝ ਕੁ ਲੋਕਾਂ ਨੇ ਆ ਮੇਰੇ ਮਹੀਨਾ ਕੁ ਨਾ ਬੋਲਣ ਕਰਕੇ ਉੱਤੇ ਰਟਣੀ ਸ਼ੁਰੂ ਕਰ ਦਿੱਤਾ ਕਿ ਵਾਹਲਾ ਗੂੰਗਾ ਬਣਿਆ ਬੈਠਿਆ ਨੂੰ ਕਿਸ ਤਰੀਕੇ ਨਾਲ ਗੁੱਸੇ ਲਾ ਦਈਏ। ਮੈਂ ਉਹਨਾਂ ਲੋਕਾਂ ਨੂੰ ਵਾਰਨਿੰਗ ਦੇਣੀ ਚਾਹੁੰਦਾ ਹਾਂ, ਮੈਂ ਆਪਣੀ ਜ਼ਿੰਦਗੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, MLA, ਵਜ਼ੀਰ, ਕਿਸੇ ਵੀ ਟਾਈਮ ਵਿੱਚ ਮੈਂ ਆਪਣੀ ਜ਼ਿੰਦਗੀ ਵਿੱਚ ਬਣਿਆ ਅਤੇ ਤੁਸੀਂ ਮੈਨੂੰ ਇਹਨਾਂ ਪੋਸਟਾਂ 'ਤੇ ਬੈਠੇ ਨੂੰ ਵੇਖ ਲਿਆ, ਜੁੱਤੀਆਂ ਤੁਹਾਡੀਆਂ ਹੋਣਗੀਆਂ ਅਤੇ ਸਿਰ ਮੇਰਾ ਹੋਵੇਗਾ। ਪਰ ਜੇ ਇਹਨਾਂ ਨਿਰਲਾਲ 'ਚ ਜੀਵਨ ਰੱਖਣ ਦੇ ਬਾਵਜੂਦ, ਇਹਨਾਂ ਤਿਆਗ ਦਾ ਸਬੂਤ ਦੇਣ ਦੇ ਬਾਵਜੂਦ ਅਤੇ ਇਹਨਾਂ ਸੰਗਤ ਵਿੱਚ ਸਿਫਾਰਸ਼ੀ ਕਰਨ ਦੇ ਬਾਵਜੂਦ ਅਤੇ ਪੰਥ ਵਾਸਤੇ ਆਪਣਾ ਕੂਤਰਾ ਕੂਤਰਾ ਅਤੇ ਇੱਕ ਖੂਨ ਦੀ ਬੂੰਦ ਬੋਲਣ ਦਾ ਇਸ਼ਾਰਾ ਨਹੀਂ, ਦ੍ਰਿੜਤਾ ਸਾਹਿਤ ਕਰਨ ਦੇ ਬਾਵਜੂਦ ਇਹ ਕੁਝ ਕੁ ਪ੍ਰੇਮੀ ਐਸੀਆਂ ਗੱਲਾਂ ਤੋਂ ਬਾਜ ਨਾ ਆਏ ਅਤੇ ਮੈਂ ਹੱਥ ਜੋੜ ਕੇ ਪਹਿਲਾਂ ਤਾਂ ਕਹਿੰਦਾ, ਜਿਹੜੇ ਹੱਥ ਜੋੜ ਕੇ ਕਹਿਣ ਦੇ ਬਾਵਜੂਦ ਵੀ ਆਪਣੀਆਂ ਕੁਝੀਆਂ ਹਰਕਤਾਂ ਅਤੇ ਚਾਲਾਂ ਪੰਥ ਦੇ ਵਿੱਚ ਫੁੱਟ ਪਾਉਣ ਵਾਸਤੇ ਇਹਨਾਂ ਨੂੰ ਬੰਦ ਨਾ ਕੀਤਾ ਅਤੇ ਇਹਦਾ ਹੋ ਸਕਦਾ ਕੋਈ ਸ਼ਿਕਾ ਹੋਰ ਨਿਕਲੇ, ਹੱਸਣਾ ਚਾਹੀਦਾ। ਹਾਂ, ਮੈਂ ਕਿਸੇ ਨੂੰ ਕਹਿੰਦਾ, ਮੇਰੇ ਮੂੰਹ ਕਿਸੇ ਨੇ ਗੱਲ ਸੁਣੀ ਆ, ਉਹ ਬੈਠ ਕੇ ਮੇਰੇ ਮੂੰਹ 'ਤੇ ਕਹੋ ਸੰਗਤ ਵਿੱਚ ਗਲਤ ਛਿੱਤਰਾਂ ਦੀ ਮਾਲਾ ਪਾ ਕੇ ਮੁਆਫ਼ੀ ਮੰਗਾਂਗਾ। ਪਰ ਇਹ ਕਹਿ ਕੌਣ ਰਿਹਾ? ਇਹ ਨਾ ਖਿਆਲ ਕਰੇਗਾ ਸ਼ਾਇਦ ਕਿਸੇ ਲੀਡਰਾਂ ਵਿੱਚੋਂ ਕੋਈ, ਇਹ ਉਹਨਾਂ ਲੋਕਾਂ ਵਿੱਚੋਂ ਕਹਿ ਰਿਹਾ ਹੈ ਜਿਨ੍ਹਾਂ ਨੂੰ ਮਸਾਂ ਮਸਾਂ ਕਿਸੇ ਨੂੰ ਕੁਰਸੀ ਮਿਲੀ ਹੋਵੇ ਅਤੇ ਫੋਟੋ ਲਵਾ ਕੇ ਅਖਬਾਰ ਵਿੱਚ ਦੇਖ ਕੇ ਅਤੇ ਆਪਣੇ ਟੋਰੇ ਨੂੰ ਚਮਕਾਉਣ ਦੀ ਖੁਸ਼ੀ ਹੋਵੇ। ਉਹ ਲੋਕ ਹੋਣਗੇ ਅਤੇ ਜਿਨ੍ਹਾਂ ਦੇ ਮਨ 'ਚ ਸਿੱਖੀ ਦਾ, ਪੰਥ ਦਾ, ਕੌਮ ਦਾ ਅਤੇ ਧਰਮ ਦਾ ਪਿਆਰ ਹੈ, ਉਹ ਮਨੁੱਖ ਕਦੇ ਆਪਣੇ ਮੂੰਹ ਵਿੱਚੋਂ ਇਹੋ ਜਿਹੀ ਗੱਲ ਨਹੀਂ ਕੱਢ ਸਕਦਾ। ਸੋ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਜਿਹੜਾ ਪੰਥ ਮੋਰਚਾ ਚੱਲ ਰਿਹਾ, ਕਈ ਪੁੱਛਦੇ ਜੀ ਜਿੱਤ ਹੋਵੇਗੀ ਕਿ ਨਹੀਂ, ਜਿੱਤ ਹੋ ਕਰਨਗੀ ਕਰਦੇ ਅਤੇ ਵਿੱਚ ਨਹੀਂ ਬੈਠੇ, ਜਿੱਤ ਹੋਵੇਗੀ ਕਿ ਨਹੀਂ ਹੋਵੇਗੀ। ਪੰਗਤੀਆਂ ਭਾਈ ਨੇ ਅਰਦਾਸ ਕਰਨੀ ਹੈ, ਗ੍ਰੰਥੀ ਨੇ ਉਹ ਨਿਤ ਪੰਗਤੀ ਪੜ੍ਹਦਾ, ਨਿਸ਼ਚੈ ਕਰੇ ਆਪਣੀ ਜੀਤ ਕਰੋ। ਉਹ ਕਿਹਦੇ ਵਾਸਤੇ ਲਿਖਿਆ? ਇਹ ਗ੍ਰੰਥੀ ਵਾਸਤੇ, ਭਿੰਡਰਾਂ ਵਾਲੇ ਵਾਸਤੇ, ਇਹ ਲੌਂਗੋਵਾਲ ਵਾਸਤੇ ਲਿਖਿਆ? ਤੁਹਾਡੇ ਵਾਸਤੇ ਪੰਗਤੀ ਨਹੀਂ, ਨਿਸ਼ਚੈ ਵਾਚਕ ਜਿੱਤ ਹੋਵੇਗੀ, ਹਰ ਹਾਲਤ ਜਿੱਤ ਹੋਵੇਗੀ। ਹਾਂ, ਦਿਨਾਂ ਦਾ ਅੱਗਾ ਪਿੱਛਾ ਹੋ ਸਕਦਾ, ਇਹਦੇ ਵਾਸਤੇ ਕੋਈ ਤਰੀਕ ਨਹੀਂ ਦਿੱਤੀ ਜਾ ਸਕਦੀ। ਵੈਸੇ ਤਾਂ ਤਰੀਕ ਪ੍ਰਧਾਨ ਜੀ ਨੇ ਦੇ ਦਿੱਤੀ ਹੈ 17, ਪਰ ਵੇਖੋ 17 ਤੋਂ ਅੱਗੇ ਜੋ ਕੁਝ ਬਣਦਾ ਉਹ ਵਾਹਿਗੁਰੂ ਰਾਖਾ। ਤੇ ਬੇਨਤੀ ਜ਼ਰੂਰ ਕਰਦਾ, ਹਥਿਆਰ ਲਵੋ। ਇਹ 6 ਸਾਲ ਹੋ ਗਏ ਮੈਨੂੰ ਕਹਿੰਦੇ ਨੂੰ ਅਤੇ 10 ਮਹੀਨੇ ਹੋ ਵਿਸ਼ੇਸ਼ ਤੌਰ 'ਤੇ ਕਹਿੰਦੇ ਨੂੰ, ਹਥਿਆਰ ਲਵੋ, ਸ਼ਸਤਰਧਾਰੀ ਹੋਵੋ। ਅਤੇ ਸ਼ਸਤਰਧਾਰੀ ਹੋ ਕੇ ਦੁਕਾਨ ਨਹੀਂ ਲੁੱਟਣੀ, ਮਾਰਨਾ ਨਹੀਂ ਕਿਸੇ ਨੂੰ, ਜ਼ਖਮ ਨਹੀਂ ਕਿਸੇ ਦੇ ਕਰਨਾ। ਪਰ ਜੇ ਆਪਣਾ ਹੱਕ ਲੈਂਦੇ ਹੋਇਆਂ ਨੂੰ ਅਤੇ ਹੱਕ ਦੀ ਆਵਾਜ਼ ਉਠਾਉਂਦੇ ਹੋਇਆਂ ਨੂੰ ਕੋਈ ਕਹੇ ਤੁਹਾਡਾ ਮੂੰਹ ਬੰਦ ਕਰਨਾ, ਉਹਦੇ ਵਾਸਤੇ ਵਰਤੋਂ ਕਰਨੀ ਹੈ। ਜਿਹੜਾ ਭਲਵਾਨ ਸਿੰਘ ਨਾਲ ਚੱਲੇ ਉਹਦੇ ਵਾਸਤੇ ਨਹੀਂ। ਮੈਂ ਆਪਣੇ ਵੱਲੋਂ ਜਾਣ ਵਾਲੇ ਜਥੇ ਸਿੰਘਾਂ ਦਾ, ਬੀਬੀਆਂ ਦਾ, ਮਾਈਆਂ ਦਾ, ਜਥੇਦਾਰਾਂ ਦਾ, ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅਤੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਮਰੱਥ ਬਖਸ਼ਣ, ਜਿਸ ਕਰਕੇ ਅਸੀਂ ਸਿੱਖੀ ਦੇ ਰਸਤੇ ਚੱਲ ਕੇ ਅਤੇ ਏਕਤਾ ਦਾ ਸਬੂਤ ਦਿੰਦਿਆਂ ਹੋਇਆਂ ਸਿੱਖੀ ਕਮਾ ਕੇ। ਸਾਹਿਬ ਜਥੇਦਾਰਾਂ ਦੀ ਗੱਲ ਚੱਲੀ ਸੀ, ਜਥੇਦਾਰਾਂ ਦੀ ਗੱਲ ਚੱਲੀ ਸੀ ਕਿ ਸਾਨੂੰ ਜੇ ਤਾਂ ਅਸੀਂ ਸਾਹਿਬਾਨ ਹੈ ਤਾਂ ਬਹੁਤ ਚੰਗਾ ਹੈ, ਪਰ ਜੇ ਅਸੀਂ ਮੇਰੇ ਸਵੇਰੇ 5 ਰਤਨੀ ਕਹਿ ਕੇ ਕੁੱਟ ਪੀ ਲੈਂਦੇ ਹਾਂ ਤਾਂ ਸਾਨੂੰ ਛੱਡ ਦੇਣੀ ਚਾਹੀਦੀ ਹੈ। ਆਹ ਪ੍ਰੀਤਮ ਸਿੰਘ ਭੱਟੀ ਸਟੇਜ 'ਤੇ ਬੈਠਾ ਹੈ, ਇਹਦੀਆਂ ਸ਼ਿਕਾਇਤਾਂ ਮੇਰੇ ਕੋਲ ਬਹੁਤ ਆਈਆਂ ਸ਼ਹਿਰ 'ਚੋਂ। ਸੰਤ ਦੀਆਂ ਪੀਣੋਂ ਨਹੀਂ ਹੱਸਦਾ, ਇੱਕ ਦਿਨ 10 ਦੇ ਮੱਥੇ ਲੱਗ ਗਿਆ। ਮੈਂ ਉਹਨੂੰ ਪੁੱਛਿਆ ਵੀ ਭਾਈ ਤੂੰ ਕਿੰਨੀ ਕੁ ਪੀ ਲੈਂਦਾ? ਕਹਿੰਦਾ ਵੀ ਝੂਠ ਨਹੀਂ ਬੋਲਦਾ, ਕਦੇ ਕਦੇ ਪੀਣਾ ਜ਼ਰੂਰ ਹੈ। ਮੈਂ ਕਿਹਾ 10 ਅੱਜ ਛੱਡਣੀ ਹੈ ਕਿ ਨਹੀਂ? ਕਹਿਣ ਲੱਗਾ ਛੱਡੀ ਮੈਂ, ਝੂਠ ਨਹੀਂ, ਪਖੰਡ ਨਹੀਂ, ਜੇ ਤਾਂ ਸਦਾ ਵਾਸਤੇ ਛੱਡਣੀ ਹੈ ਤੇ ਹਾਂ ਕਹਿ ਦੇ ਤੇ ਨਹੀਂ ਤੇ ਘਰ ਨੂੰ ਕਹਿ ਲੈਣਾ ਮੇਰੇ ਕੋਲ ਨਾ ਨਹੀਂ। ਜੇ ਗ੍ਰੰਥੀ ਸ਼ਰਾਬ ਪੀਣੋਂ ਨਾ ਹਟੇ, ਸੰਤ ਸ਼ਰਾਬ ਪੀਣੋਂ ਨਾ ਹਟੇ, ਪ੍ਰਧਾਨ ਸ਼ਰਾਬ ਪੀਣੋਂ ਨਾ ਹਟੇ, ਸਟੇਜ ਸੈਕਟਰੀ ਸ਼ਰਾਬ ਪੀਣੋਂ ਨਾ ਹਟੇ, ਸਰਕਤ ਤੇ ਜ਼ਿਲ੍ਹੇ ਦਾ ਜਥੇਦਾਰ ਤੇ ਰਾਜੀ ਸ਼ਰਾਬ ਪੀਣੋਂ ਨਾ ਹਟੇ, ਤੁਹਾਨੂੰ ਅਸੀਂ ਕਿਵੇਂ ਕਹਾਂਗੇ ਤੁਸੀਂ ਹਟ ਜਾਓ? ਸਾਡੇ ਕੀ ਜ਼ੁਰਦ ਹੈ ਤੁਹਾਨੂੰ ਕਹੀਏ? ਪਰ ਮੈਂ ਇਹਦਾ ਧੰਨਵਾਦ ਕਰਦਾ ਕਿ ਇੱਕ ਸੰਗਤ ਵਿੱਚ ਇਹ ਵੀ ਦੱਸਾਂ ਨੂੰ ਛੱਡੀ ਕਿਵੇਂ ਹੈ। ਇਹਨੇ ਪਰਨ ਕੀਤਾ ਤੇ 12 ਇਹਦੇ ਸਾਥੀ ਹੈ, ਉਹਨਾਂ 12 ਵਿੱਚੋਂ
ਪੰਜਾਂ ਨੇ ਮੇਰੇ ਕੋਲੇ ਪਰਮ ਕੀਤਾ, ਸੱਤਾਂ ਨੇ ਇਹਦੇ ਕੋਲੇ, ਤੇ ਉਹਨਾਂ ਵਿੱਚੋਂ ਇਹਨੇ ਆਪਣੀ ਜਵਾਨੀ ਕਿਹਾ ਕਿ ਜੇ ਅੱਗੇ ਵਾਸਤੇ ਮੈਂ ਸ਼ਰਾਬ ਪੀਵਾਂ ਤੇ ਮੈਨੂੰ ਪੀਤੀ ਤੋਂ ਤੈਨੂੰ ਕੋਈ ਫੜਾ ਦੇਵੇ ਤੇ ਮਿੱਟੀ ਦੇ ਤੇਲ ਦਾ ਪੀਪਾ ਪਾ ਕੇ ਜਿਉਂਦੇ ਨੂੰ ਅੱਗ ਲਾ ਦਿਓ, ਮੈਂ ਮੁਕੱਦਮਾ ਨਹੀਂ ਕਿਸੇ ਨੂੰ ਕਹਾਂਗਾ ਮੇਰੇ ਪਿੱਛੇ ਲੜੇ ਕੋਈ। ਇੰਨਾ ਸ਼ਕਤੀ ਦਾ ਸਕਣ ਲਿਆ ਤੇ ਮੈਂ ਉਹਨੂੰ ਕਹਿ ਵੀ ਦਿੱਤਾ ਸੀ ਕੱਲੀਆਂ ਗੱਲਾਂ ਨੂੰ ਜੇ ਪੀਤੀ ਤੋਂ ਪਕੜਿਆ ਮੈਂ ਸਾੜੂੰਗਾ ਵੀ ਜ਼ਰੂਰ ਇਹ ਚੇਤਾ ਰੱਖ ਲਈ। ਸੋ ਉਹਨੇ ਪਰਮ ਕੀਤਾ ਤੇ ਬਾਕੀ ਮੈਂ ਜਥੇਦਾਰਾਂ ਨੂੰ ਵੀ ਬੇਨਤੀ ਕਰਾਂਗਾ, ਮੈਨੂੰ ਨੀ ਕੋਈ ਪਤਾ ਪੀਂਦਾ ਜਾਂ ਨਹੀਂ ਪੀਂਦਾ, ਜੇ ਤਾਂ ਨਹੀਂ ਪੀਂਦੇ ਤੇ ਅਸੀਂ ਲਲਕਾਰ ਕੇ ਸੰਗਤ ਨੂੰ ਬੇਨਤੀ ਦੇ ਰੂਪ ਵਿੱਚ ਕਹਿ ਸਕਦੇ ਹਾਂ, ਪਰ ਜੇ ਕੋਈ ਚੋਰੀ ਛਕੋਰੀ ਗੰਡੇ ਦੀ ਫੋਲ ਖਾਂਦਾ ਤੇ ਗਲਾ ਸਾਫ਼ ਕਰਨ ਵਾਸਤੇ ਨੂੰ ਵਰਤਦਾ ਉਹਨਾਂ ਨੂੰ ਛੱਡ ਦੇਣੀ ਚਾਹੀਦੀ ਹੈ। ਤੇ ਜੇ ਆਪਾਂ ਕ੍ਰਿਤੀ ਤੋਂ ਨਾ ਹਟੇ ਤੇ ਗੁਰੂ ਨੇ ਫੈਸਲਾ ਕਰ ਦਿੱਤਾ ਪਹਿਲਾਂ ਫਾਹਾ ਪਾਇਆ ਪਾਉਂਦੇ ਪਿੱਛੋਂ ਦੇ ਗੱਲ ਚੱਸ ਰਿਹਾ, ਪਹਿਲਾਂ ਜਥੇਦਾਰਾਂ ਦੇ ਸੰਤਾਂ ਦੇ ਤੇ ਲੀਡਰਾਂ ਦੇ ਤੇ ਜੁੰਮੇਦਾਰਾਂ ਦੇ ਗੱਲ ਚ ਉਹਨਾਂ ਦੇ ਫਾਹਾ ਪਵੇਗਾ ਜਿਹੜੇ ਲੋਕ ਇਹੋ ਜਿਹੇ ਨਸ਼ੇ ਵਰਤਦੇ ਆ। ਪਰ ਸੰਗਤ ਸਾਰੀ ਨੂੰ ਬੇਨਤੀ ਕਰਾਂਗਾ ਜਿਨ੍ਹਾਂ ਨਸ਼ਾ ਪਿਆ ਗਿਆ ਉਹਨਾਂ ਦਾ ਧੰਨਵਾਦ ਕਿ ਜਿਹੜੇ ਵਰਤਦੇ ਆ ਉਹ ਪਰਮ ਕਰੋ ਕਿ ਅੱਗੇ ਵਾਸਤੇ ਨਸ਼ਾ ਨਹੀਂ ਵਰਤੋਂਗੇ, ਠੰਡੇ ਦਾ ਅੰਮ੍ਰਿਤ ਛਕਾਂਗੇ, ਸਾਰਾ ਵਾਸਤੇ ਪੰਥ ਦੀ ਦੱਸ ਕੇ ਹਮਾਇਤ ਕਰਾਂਗੇ। ਮੈਂ ਵਿਸ਼ੇਸ਼ ਤੌਰ ਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦਾ, ਮਾਇਆ ਕਰਕੇ ਕੱਪੜੇ ਕਰਕੇ ਸਾਬਣ ਤੇਲ ਕਰਕੇ ਤਾਂ ਤੁਸੀਂ ਸਾਰੇ ਮੋਰਚਿਆਂ ਵਿੱਚ ਸਹਾਇਤਾ ਕੀਤੀ ਹੈ, ਪਰ ਗ੍ਰਿਫਤਾਰੀ ਦੇ ਰੂਪ ਵਿੱਚ ਜਿੱਦਾਂ ਤੁਸੀਂ ਇਸ ਵੇਲੇ ਸਹਿਯੋਗ ਦਿੱਤਾ ਤੇ ਅੱਗੇ ਦੇਣ ਵਾਸਤੇ ਤਿਆਰ ਹੋ, ਸ਼ਾਇਦ ਹੋ ਸਕਦਾ 47 ਤੋਂ ਪਿੱਛੋਂ ਇਹ ਤੁਹਾਡੀ ਪਹਿਲੀ ਮਿਸਾਲ ਹੋਵੇਗੀ। ਸੋ ਅੱਗੇ ਵਾਸਤੇ ਵੱਧ ਕਰਕੇ ਆਪਣਾ ਹਿੱਸਾ ਪਾਉਣਾ ਚਾਹੀਦਾ, ਸ਼ਹਿਰ ਨਿਵਾਸੀਆਂ ਨੂੰ ਵੀ ਸਾਰਿਆਂ ਦਾ ਧੰਨਵਾਦ। ਬੋਲ ਜਾਂ ਕੋਈ ਗਲਤੀ ਹੋਵੇ ਤਾਂ ਮੁਆਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ।